سلو محلہ دوجا آپ اپائے نانکا آپے رکھے ویک مندا کشنو آکھیا جان سبنا صاحب ایک آپ اپائے نانکا آپے رکھے ویک مندا کشنو آکھیا جان سبنا صاحب ایک سبنا صاحب ایک ہے ویکھے تندے لائے کسے تھوڑا کسے اگلا خالی کوئی نہے آوہ ننگے جاہے ننگے وچے کرہیں وتار نانک حکم نہ جانیے اگے کائی کار آوہ ننگے جاہے ننگے وچے کرہیں وتار نانک حکم نہ جانیے اگے کائی کار واہگرو جی کا خالصہ واہگرو جی کی فتح ستگرو گرو گرنتھ صاحب جی دی پاون پوتر چرن شرن وچ جڑ بیٹھے گرو سواری ست سنگھی جنوں جیون دیا مولک گھڑیاں نو آپ جی سفر کر رہے ہو اج دا لڑی وار سلوک گرو انگد دیو جی دی بانی وچوں آپ جی نے سربن کیتا ہے ستگراں نے اس وچ بچن کیتے ساری سرشتی نو اکال پورکھ نے آپ ہی بنایا ہے بنا کے وکھرے وکھرے کر دیتا کچھ انہاں وچوں مندے ہن کچھ چنگے ہن ستگراں نے بچن کیتا کہن لگے لوگ وکھرے وکھرے ہن پر بناؤن والا ایک ہے اس کر کے کس نو مندا کہیے کس نو اتم کہیے ساریاں نو تندے وچ لا کے ویکھدا ہے اپنی بنائی ہوئی کھیڈ انوسار کئیاں نو بہتا دے دیندا ہے کئیاں نو کٹ دیندا ہے ایتھوں تک ستگراں نے برہم درشٹی دا ذکر کیتا ہے برہم درشٹی وچوں جیڑا گیان آیا اس تو اگے حضور نے پھر جیو کوٹی دی ویاکھیا کیتی کہن لگے ایک گل بڑی حیرانی دی ہے کہ جدوں جیو آوندا ہے آوہ ننگے ننگے دا مطلب ننگ یعنی کہ جدے کول کچھ نہیں جدوں آوندا ہے ادوں بھی خالی ہاتھ ہے کچھ کول نہیں کپڑے بھی نہیں شریر دے ਜਦੋਂ ਵਾਪਸ ਮੁੜਦਾ ਉਦੋਂ ਵੀ ਹੱਥਾਂ ਵਿੱਚ ਕੁਝ ਨਹੀਂ ਜਾਂਦਾ। ਪਰ ਇਹਨਾਂ ਦੋਵਾਂ ਸਮਿਆਂ ਵਿੱਚ, ਜਨਮ ਲੈਣ ਅਤੇ ਮੌਤ ਦੇ ਵਿਚਕਾਰਲਾ ਜਿਹੜਾ ਸਮਾਂ ਹੈ, ਉਹਦੇ ਵਿੱਚ ਇੰਨਾ ਖਿਲਾਰਾ ਪਾ ਲੈਂਦਾ ਹੈ ਕਿ ਉਹ ਖਿਲਾਰਾ ਇਹਦੇ ਗਲ ਦੀ ਫਾਂਸੀ ਬਣ ਜਾਂਦਾ ਹੈ, ਵਿੱਚ ਵਿਸਤਾਰ ਕਰ ਲੈਂਦਾ ਹੈ, ਖਿਲਾਰ ਲੈਂਦਾ ਹੈ। ਇੰਨਾ ਵਿਸਤਾਰ ਕਰਦਾ ਹੈ ਕਿ ਉਹਦੇ ਵਿੱਚੋਂ ਨਿਕਲਣਾ ਵੀ ਕਠਿਨ ਹੋ ਜਾਂਦਾ ਹੈ। ਇਹ ਕਿਉਂ ਹੁੰਦਾ ਹੈ? ਅਖੀਰਲੀ ਪੰਕਤੀ ਵਿੱਚ ਕਿਹਾ, ਕਹਿੰਦੇ ਇਹਨੇ ਸੰਸਾਰ ਨੂੰ ਖੇਡ ਨਹੀਂ ਸਮਝਿਆ, ਸੱਚ ਸਮਝ ਲਿਆ, ਹੁਕਮ ਵਿੱਚ ਨਹੀਂ ਜਿਉਂਦਾ। ਇਹ ਸਾਰੇ ਸਲੋਕ ਦੇ ਇਉਂ ਕਹਿ ਲਈਏ ਕਿ ਅਖਰੀ ਅਰਥ ਹਨ। ਸਤਿਗੁਰਾਂ ਨੇ, ਕਿਉਂਕਿ ਸੰਸਾਰ ਕਈ ਤਰ੍ਹਾਂ ਦਾ ਹੈ ਤੇ ਜਦੋਂ ਕੋਈ ਰੱਬ ਦੇ ਰਾਹ ਤੇ ਤੁਰਿਆ, ਉਹਨੇ ਮਿਹਨਤ ਕੀਤੀ ਤੇ ਜਿਹੜਾ ਨਾਮ ਹੈ ਉਹ ਸਹਿਜੇ ਸਹਿਜੇ ਉਹਦੀ ਜਿਹੜੀ ਦ੍ਰਿਸ਼ਟੀ ਹੈ ਉਹਨੂੰ ਬਦਲ ਦਿੰਦਾ। ਦ੍ਰਿਸ਼ਟੀ ਦਾ ਮਤਲਬ ਸੋਚਣ ਦਾ ਤਰੀਕਾ, ਜਾਂ ਇਉਂ ਕਹੋ ਕਿ ਨਾਮ ਐਸੀ ਬੰਦੇ ਵਿੱਚ ਅਵਸਥਾ ਪੈਦਾ ਕਰਨ ਦੀ ਸਮਰੱਥਾ ਰੱਖਦਾ ਕਿ ਉਹ ਇਸ ਲੋਕ ਵਿੱਚ ਰਹਿੰਦਿਆਂ ਹੋਇਆਂ ਪਰਲੋਕ ਨਾਲ ਸੰਬੰਧਿਤ ਹੋ ਜਾਂਦਾ। ਜਿੱਥੇ ਬੰਦਾ ਮਰ ਕੇ ਜਾਂਦਾ ਹੈ ਨਾ, ਤਾਂ ਹੀ ਤੁਸੀਂ ਗੁਰਬਾਣੀ ਵਿੱਚ ਕਈ ਸ਼ਬਦ ਸੁਣੋਗੇ, ਉਹ ਕਹਿੰਦੇ ਨੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਕਿਉਂ? ਕਿਉਂਕਿ ਮੌਤ ਤੋਂ ਬਾਅਦ ਜਿੱਥੇ ਜਾਣਾ ਸੀ ਉਹ ਦੁਨੀਆ ਪਹਿਲਾਂ ਹੀ ਦੇਖ ਲਈ, ਉਹ ਕਿਵੇਂ ਦੀ ਹੈ। ਤਾਂ ਉਹ ਫਿਰ ਉਹਦੀ ਦ੍ਰਿਸ਼ਟੀ ਦੋ ਤਰ੍ਹਾਂ ਦੀ ਹੋ ਜਾਂਦੀ, ਲੋਕ ਦ੍ਰਿਸ਼ਟੀ ਤੇ ਪਰਲੋਕ ਦ੍ਰਿਸ਼ਟੀ। ਇਸ ਢੰਗ ਦੇ ਨਾਲ ਫਿਰ ਉਹਦੇ ਸੋਚਣ ਦਾ ਤਰੀਕਾ ਵੀ ਬਦਲ ਜਾਂਦਾ, ਉੱਚਾ ਉੱਠ ਜਾਂਦਾ, ਉਹਦੇ ਗਿਆਨ ਵੀ ਸਾਡੇ ਗਿਆਨ ਨਾਲੋਂ ਵੱਖਰੇ ਹੁੰਦੇ ਨੇ, ਉਹਦੀ ਵਿਆਖਿਆ ਵੀ ਹੋਰ ਹੁੰਦੀ ਹੈ। ਫਿਰ ਜਿਵੇਂ ਅੰਦਰ ਜਿਵੇਂ ਦਾ ਉਹਦਾ ਜੀਵਨ ਬਣਦਾ ਹੈ, ਰੱਬ ਦੇ ਚਰਨਾਂ ਨਾਲ ਓਤ ਪੋਤ ਸ਼ਬਦ ਦੇ ਵਿੱਚ ਸਮਾਇਆ ਹੋਇਆ, ਤੇ ਜਿਹੜੀ ਉਹਦੇ ਅੰਦਰ ਦੁਨੀਆ ਹੁੰਦੀ ਹੈ, ਸਾਰਾ ਜਗਤ ਉਹਨੂੰ ਉਸ ਤਰ੍ਹਾਂ ਦਾ ਦਿਸਣ ਲੱਗ ਪੈਂਦਾ ਹੈ। ਤੇ ਕੁਦਰਤੀ ਤੌਰ ਤੇ ਇੱਕ ਸੰਵਿਧਾਨ ਹੈ, ਜਿਵੇਂ ਦੇ ਬੰਦੇ ਦਾ ਮਨ ਹੈ ਸੰਸਾਰ ਉਸੇ ਤਰ੍ਹਾਂ ਦਾ ਦਿਸਦਾ। ਯਾਨੀ ਕਿ ਇੱਕੋ ਸੰਸਾਰ ਹੈ, ਵੇਖੋ ਸੰਸਾਰ ਇੱਕ ਹੈ, ਪਰ ਜਿੰਨੇ ਸਰੀਰ ਨੇ ਸਾਰਿਆਂ ਦਾ ਆਪਣਾ ਆਪਣਾ ਸੰਸਾਰ ਹੈ। ਜਿੰਨੇ ਸਰੀਰ ਨੇ, ਦੁਨੀਆਂ ਤਾਂ ਇੱਕੋ ਹੀ ਹੈ ਨਾ, ਚੰਦਰਮਾ ਇੱਕ ਹੈ, ਤਾਰੇ ਇੱਕ ਨੇ, ਆਕਾਸ਼ ਧਰਤੀ ਹਵਾ ਇੱਕੋ ਹੀ ਹੈ, ਪਰ ਜਿੰਨੇ ਸਰੀਰ ਨੇ ਓਨੀਆਂ ਬੁੱਧੀਆਂ ਨੇ ਤੇ ਓਨੇ ਹੀ ਸੰਸਾਰ ਨੇ। ਇੱਥੇ ਆਪਾਂ ਦਰਬਾਰ ਵਿੱਚ ਬੈਠੇ ਹਾਂ, ਕਮਰਾ ਇੱਕੋ ਹੀ ਹੈ, ਗੁਰੂ ਗ੍ਰੰਥ ਸਾਹਿਬ ਵੀ ਇੱਕੋ ਹੀ ਨੇ, ਪਰ ਸਾਰਿਆਂ ਦੀ ਜਿਹੜੀ ਅਟੈਚਮੈਂਟ ਹੈ ਇਸ ਥਾਂ ਦੇ ਨਾਲ, ਉਹ ਆਪਣੇ ਆਪਣੇ ਅੰਦਰਲੇ ਸੁਭਾਅ ਕਰਕੇ ਵੱਖਰੀ ਵੱਖਰੀ, ਇੱਕੋ ਜਿਹੀ ਨਹੀਂ ਹੈ। ਤਾਂ ਸੰਸਾਰ ਜਿਹੜਾ ਹੈ ਅਸਲ ਵਿੱਚ ਇਹ ਕੁਝ ਵੀ ਨਹੀਂ। ਜੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਈਏ, ਉਹ ਕਹਿੰਦੇ ਨੇ ਸੰਸਾਰ ਤੇ ਹੈ ਹੀ ਨਹੀਂ, ਇਹ ਤਾਂ ਬਣਦਾ ਜੇ ਬੰਦਾ ਜਿਵੇਂ ਦਾ ਅੰਦਰੋਂ ਹੁੰਦਾ ਉਵੇਂ ਦਾ ਸੰਸਾਰ ਦਿਸਣ ਲੱਗ ਪੈਂਦਾ। ਜਿਨ੍ਹਾਂ ਨੇ ਇਹ ਬਚਨ ਕਿਹਾ ਸੀ, ਇੱਕ ਸਿੱਖ ਦਾ ਜ਼ਿਕਰ ਆਉਂਦਾ ਹੈ ਕਿ ਪਾਣੀ ਪਿਆਣ ਗਿਆ ਸਿੱਖਾਂ ਨੂੰ, ਪਿਆ ਦਿੱਤਾ ਮੁਸਲਮਾਨਾਂ ਨੂੰ, ਦੁਸ਼ਮਣ ਨੂੰ ਵੀ ਪਿਆ ਦਿੱਤਾ ਜਿਹੜਾ ਲੜ ਰਹੇ ਸਨ। ਤਾਂ ਜਦੋਂ ਉਹਨਾਂ ਨੇ ਸ਼ਿਕਾਇਤ ਕੀਤੀ, ਗੁਰੂ ਗੋਬਿੰਦ ਸਿੰਘ ਜੀ ਨੇ ਬੁਲਾਇਆ ਭਾਈ ਘਨੱਈਆ ਜੀ ਨੂੰ, ਕਹਿੰਦੇ ਮੈਂ ਸੁਣਿਆ ਤੂੰ ਸਾਡੇ ਖਿਲਾਫ਼ ਜਿਹੜੇ ਲੜਦੇ ਨੇ ਉਹਨਾਂ ਦੀ ਇਮਦਾਦ ਕਰਨਾ, ਸਾਡੇ ਦੁਸ਼ਮਣਾਂ ਦੀ ਇਮਦਾਦ ਕਰਨਾ। ਤੇ ਭਾਈ ਘਨੱਈਏ ਨੇ ਪੁੱਛਿਆ, ਨਹੀਂ ਮਹਾਰਾਜ, ਮੈਂ ਤੇ ਕਿਸੇ ਦੁਸ਼ਮਣ ਨੂੰ ਪਾਣੀ ਪਿਆਇਆ ਹੀ ਨਹੀਂ। ਕਹਿਣ ਲੱਗੇ, ਨਹੀਂ ਪਿਆਇਆ ਜ਼ਰੂਰ, ਸਾਨੂੰ ਖ਼ਬਰ ਮਿਲੀ ਹੈ। ਤਾਂ ਉਹਨੇ ਬੜਾ ਯਤਨ ਕੀਤਾ ਵੀ ਦੁਸ਼ਮਣ ਲੱਭਾਂ, ਖਿਆਲ ਰੱਖੋ ਉਹਨੇ ਯਤਨ ਕੀਤਾ। ਤੇ ਕਹਿੰਦੇ ਨੇ ਭਾਈ ਘਨੱਈਆ ਚੌਂਕ ਪਿਆ, ਉਹਨੇ ਉੱਚੀ ਸਾਰੀ ਇੱਕ ਆਵਾਜ਼ ਕੱਢੀ, ਕਹਿਣ ਲੱਗੇ, ਸਤਿਗੁਰੂ ਕਿਰਪਾ ਕਰੋ, ਮੇਰੀਆਂ ਅੱਖਾਂ ਠੀਕ ਕਰੋ, ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ। ਕਿਉਂ? ਮੇਰੀਆਂ ਅੱਖਾਂ ਠੀਕ ਕਰੋ। ਸਤਿਗੁਰਾਂ ਨੇ ਕਿਹਾ, ਤੇਰੀਆਂ ਅੱਖਾਂ ਨੂੰ ਕੀ ਹੋਇਆ? ਤੇ ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗਾ, ਆ ਜਿੰਨੇ ਸਰੀਰ ਦਿਸਦੇ ਨੇ, ਜਿੰਨੇ ਰੁੱਖ ਦਿਸਦੇ ਨੇ, ਮੈਂ ਜਿੱਧਰ ਵੇਖਣਾ ਉਹਦੇ ਵਿੱਚੋਂ ਤੁਹਾਡੀ ਤਸਵੀਰ ਮੈਨੂੰ ਦਿਸ ਰਹੀ ਹੈ। ਦੂਜਾ ਬੰਦਾ ਨਜ਼ਰ ਹੀ ਨਹੀਂ ਆਉਂਦਾ, ਇੱਕੋ ਹੀ ਦਿਸ ਰਿਹਾ। ਤਾਂ ਇਹਨੂੰ ਕਹਿੰਦੇ ਨੇ ਅੰਦਰ ਦਾ ਪਰਛਾਵਾਂ ਬਾਹਰ ਪੈ ਗਿਆ। ਜਿਹਦੇ ਨਾਲ ਅੰਦਰੋਂ ਪਿਆਰ ਹੈ ਨਾ, ਬਾਹਰ ਉਹ ਹੀ ਦਿਸੇਗਾ, ਸਾਰੀਆਂ ਚੀਜ਼ਾਂ ਵਿੱਚੋਂ ਇੱਕ ਵਿੱਚੋਂ ਨਹੀਂ। ਦੋ ਚੀਜ਼ਾਂ ਨੂੰ ਬੰਦਾ ਆਮ ਤੌਰ ਤੇ ਯਾਦ ਕਰਦਾ, ਖਿਆਲ ਰੱਖੋ। ਅਸੀਂ ਕਹਿੰਦੇ ਹਾਂ ਕਿ ਯਾਦ ਕਰਨਾ ਬੜੀ ਵੱਡੀ ਚੀਜ਼ ਹੈ। ਯਾਦ ਦੇ ਅਰਥ ਨੇ ਸਿਮਰਨ ਕਰਨਾ। ਗੁਰਬਾਣੀ ਵਿੱਚ ਬਹੁਤੇ ਸ਼ਬਦ ਸਿਮਰਨ ਦੇ ਆਏ ਨੇ, ਯਾਦ ਕਰ, ਚੇਤੇ ਕਰ। ਪਰ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਯਾਦ ਭਾਵੇਂ ਕਿੰਨੀ ਵੱਡੀ ਚੀਜ਼ ਹੈ ਪਰ ਬਹੁਤੀ ਵੱਡੀ ਨਹੀਂ। ਧਿਆਨ ਨਾਲੋਂ ਪ੍ਰੇਮ ਵੱਡਾ ਹੈ। ਤੂੰ ਧਿਆਨ ਨਾ ਕਰ, ਤੂੰ ਪ੍ਰੇਮ ਕਰ। ਧਿਆਨ ਤੇ ਛੋਟੀ ਜਿਹੀ ਚੀਜ਼ ਹੈ। ਕਿਉਂ? ਤੁਸੀਂ ਵੇਖੋਗੇ ਧਿਆਨ ਬੰਦਾ ਆਪਣੇ ਦੁਸ਼ਮਣ ਦਾ ਵੀ ਕਰਦਾ ਹੈ ਤਾਂ ਕੁਝ ਨਹੀਂ ਬਣਦਾ ਉਹਦੇ ਨਾਲ, ਉਹਦੇ ਨਾਲ ਸਗੋਂ ਨਫ਼ਰਤ ਪੈਦਾ ਹੁੰਦੀ ਹੈ। ਧਿਆਨ ਜਿਹੜਾ ਹੈ ਇਹ ਧਾਰਮਿਕ ਦੁਨੀਆਂ ਦਾ ਇੱਕ ਛੋਟਾ ਜਿਹਾ ਅੰਗ ਹੈ, ਸੰਪੂਰਨ ਚੀਜ਼ ਕੋਈ ਨਹੀਂ ਹੈ। ਛੋਟਾ ਜਿਹਾ ਅੰਗ ਧਿਆਨ ਲਾਉਣਾ, ਧਿਆਨੀ ਧਿਆਨ ਲਾਵੇ, ਇੱਕ ਤਰੀਕਾ ਹੈ। ਤਾਂ ਧਿਆਨ ਲਾਉਣਾ ਬਹੁਤ ਹੀ ਵੱਡੀ ਚੀਜ਼ ਨਹੀਂ। ਅਸੀਂ ਆਪਣੇ ਦੁਸ਼ਮਣ ਨੂੰ ਵੀ ਧਿਆਨ ਕਰਦੇ ਰਹਿੰਦੇ ਹਾਂ, ਪਰ ਉਸ ਧਿਆਨ ਦੇ ਵਿੱਚ ਕੀ ਸਵਾਲ ਇਹ ਹੈ। ਧਿਆਨ ਲਾਉਣਾ ਤੇ ਇੱਕ ਮਸ਼ੀਨੀ ਪ੍ਰਕਿਰਿਆ ਹੈ, ਜਿਵੇਂ ਮਸ਼ੀਨ ਤੁਸੀਂ ਜੋੜਦੇ ਹੋ। ਹੁਣ ਜਦੋਂ ਇੱਕ ਫੋਨ ਮੋਬਾਈਲ ਤੋਂ ਤੁਸੀਂ ਦੂਸਰੇ ਮੋਬਾਈਲ ਦਾ ਨੰਬਰ ਡਾਇਲ ਕਰਦੇ ਹੋ ਤੇ ਨੰਬਰ ਜਿਹੜਾ ਉਹ ਇਸ ਤਰ੍ਹਾਂ ਹੁੰਦਾ ਜਿਵੇਂ ਦੂਜੇ ਮੋਬਾਈਲ ਦਾ ਧਿਆਨ ਹੈ, ਵਿੱਚ ਉਹਦੇ ਕੁਝ ਵੀ ਨਹੀਂ ਹੁੰਦਾ, ਮਸ਼ੀਨ ਹੁੰਦੀ ਹੈ। ਤਾਂ ਸਿੱਧਾ ਤੁਸੀਂ ਕੀ ਧਿਆਨ ਕਰੋਗੇ ਕਿਸੇ ਚੀਜ਼ ਦਾ? ਕਿਸੇ ਮੂਰਤੀ ਦਾ ਕਰ ਲਓ, ਕਿਸੇ ਦਾ ਕੀ ਕਰ ਲਓਗੇ ਉਹਦੇ ਵਿੱਚੋਂ? ਮੂਰਤੀ ਦਾ ਧਿਆਨ ਕੋਈ ਕਰਦਾ ਫਿਰਦਾ ਹੈ, ਕੋਈ ਤਸਵੀਰ ਦਾ, ਤਾਂ ਕੋਈ ਸ਼ਬਦ ਦਾ ਧਿਆਨ ਵੀ ਕਰ ਲੈਂਦਾ। ਤਾਂ ਸਤਿਗੁਰੂ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਮੈਂ ਤੈਨੂੰ ਨਹੀਂ ਕਹਿੰਦਾ ਧਿਆਨ ਕਰ। ਉਹਨਾਂ ਨੇ ਸੌਖਾ ਤਰੀਕਾ ਦੱਸ ਦਿੱਤਾ, ਸਰਲ, ਬਿਲਕੁਲ ਸਿੱਧਾ। ਕਹਿੰਦੇ ਧਿਆਨ ਨਾ ਕਰ ਸ਼ਬਦ ਦਾ, ਸੁਣ ਸ਼ਬਦ ਨੂੰ। ਸਰਲ ਕਰ ਦਿੱਤਾ, ਸੌਖਾ ਕਰ ਦਿੱਤਾ, ਇਹਨੂੰ ਸੁਣਿਆ ਕਰ। ਸੁਣਨ ਨਾਲ ਕੀ ਹੋ ਜਾਏਗਾ? ਸੁਣਨ ਦੇ ਨਾਲ ਸੁਣਿਆ ਸਤ ਸੰਤੋਖ ਗਿਆਨ ਇਹ ਆ ਜਾਏਗਾ, ਸੁਣਿਆ 68 ਕਾ ਇਸ਼ਨਾਨ, ਸੁਣਿਆ ਲੱਗੈ ਸਹਿਜ ਧਿਆਨ। ਆਪਣੇ ਆਪ ਲੱਗੇ ਜਿਹੜਾ ਧਿਆਨ ਉਹ ਅਸਲੀ ਹੈ। ਜਿਹੜਾ ਅਸੀਂ ਖੁਦ ਲਾਉਣ ਦਾ ਯਤਨ ਕਰਨੇ ਆ ਉਹ ਠੀਕ ਨਹੀਂ ਹੁੰਦਾ। ਮੈਂ ਇੱਕ ਹੋਰ ਉਦਾਹਰਨ ਦੇ ਦਿਆਂ, ਕਿਉਂਕਿ ਇਹ ਵਾਰ ਵਾਰ ਧਾਰਮਿਕ ਸਮਾਗਮਾਂ ਵਿੱਚ ਕਿਹਾ ਜਾਂਦਾ ਧਿਆਨ ਜੋੜੋ, ਧਿਆਨ ਲਾਓ। ਤਾਂ ਗੁਰੂ ਸਾਹਿਬ ਕਹਿੰਦੇ ਧਿਆਨ ਤੋਂ ਪਹਿਲਾਂ ਰੁਚੀ ਬਣਾ, ਧਿਆਨ ਆਪੇ ਲੱਗੇ ਤੂੰ ਨਾ ਲਾਈ। ਜਿਹੜਾ ਤੂੰ ਲਾਇਆ ਉਹ ਗਲਤ ਹੋ ਜਾਏਗਾ। ਮੈਂ ਉਦਾਹਰਨ ਦਿਆਂ, ਕੋਈ ਬੰਦਾ ਆਪਣੇ ਮੰਜੇ ਤੇ ਬੈਠ ਕੇ ਕਰਵਟ ਬਦਲ ਰਿਹਾ, ਜ਼ੋਰ ਲਾ ਰਿਹਾ, ਅੱਖਾਂ ਮੀਚ ਮੀਚ ਕੇ ਨੀਂਦ ਆ ਜਾਏ, ਮੈਂ ਸੌਂ ਜਾ, ਨੀਂਦ ਆ ਜਾਏ, ਤੇ ਉਹਦਾ ਜਿਹੜਾ ਜ਼ੋਰ ਹੈ, ਉਹਦੀ ਜਿਹੜੀ ਤਾਕਤ ਤੇ ਨੀਂਦ ਲਿਆਉਣ ਦੀ, ਉਹ ਹੀ ਨੀਂਦ ਨਹੀਂ ਆਉਣ ਦਿੰਦੀ ਪਈ, ਉਹਨੇ ਰੁਕਾਵਟ ਖੜੀ ਕਰ ਦਿੱਤੀ। ਤਾਂ ਉਹਨੂੰ ਕੀ ਕਰਨਾ ਪਏਗਾ? ਕਿਸੇ ਇੱਕ ਸਰੀਰ ਨੂੰ ਅਵਸਥਾ ਵਿੱਚ ਲਿਆ ਕੇ ਢਿੱਲਾ ਛੱਡਣਾ ਪਏਗਾ, ਜਿੱਥੇ ਨੀਂਦ ਆਪਣੇ ਆਪ ਆਵੇ ਨਾ। ਤੇ ਨੀਂਦ ਲਿਆਇਆ ਆਉਂਦੀ ਹੈ ਤੇ ਨਾ ਧਿਆਨ ਲਾਇਆ ਲੱਗਦਾ ਹੈ। ਜਿਹੜੀ ਨੀਂਦ ਅਸੀਂ ਧੱਕੇ ਨਾਲ ਲਿਆਉਂਦੇ ਹਾਂ, ਆ ਜਿਹੜੇ ਮਰੀਜ਼ ਨੇ ਨਾ ਨੀਂਦ ਆਉਣ ਦੇ, ਉਹ ਕਰਦੇ ਨੇ ਵਿਚਾਰੇ ਅਭਿਆਸ, ਕੀ ਕਰਨ, ਬੜੇ ਦੁਖੀ ਨੇ, ਜ਼ੋਰ ਲਾਉਂਦੇ ਰਹਿੰਦੇ ਰਾਤ ਨੂੰ, ਸਾਰੀ ਸਾਰੀ ਰਾਤ ਆਪਣੇ ਆਪ ਨੂੰ ਇਸ ਤਰ੍ਹਾਂ ਬਲੇਟ ਕੇ ਸਿਰ ਨੂੰ ਪੈ ਜਾਂਦੇ ਬਈ ਮੈਂ ਹੁਣ ਸੁੱਤਾ ਹੋਇਆ, ਨਕਲੀ ਬਿਲਕੁਲ। ਤਾਂ ਭਰਮ ਜਿਹਾ ਪੈ ਜਾਂਦਾ, ਮੈਂ ਸੌਂ ਲਿਆ, ਚਲੋ ਸਵੇਰੇ ਫਿਰ ਉਸ ਤਰ੍ਹਾਂ ਹੀ ਖੜੇ ਹੋ ਗਏ। ਤਾਂ ਇਸੇ ਤਰ੍ਹਾਂ ਜੇ ਕੋਈ ਬੰਦਾ ਕਵੇ ਮੈਂ ਧਿਆਨ ਲਾ ਰਿਹਾ, ਅੱਖਾਂ ਬੰਦ, ਮੱਥੇ ਤੇ ਵੱਟ ਪਾਏ ਹੋਏ, ਉਹ ਉਸ ਤਰ੍ਹਾਂ ਦਾ ਜਿਵੇਂ ਕੋਈ ਧੱਕੇ ਨਾਲ ਸੌਂਦਾ ਹੈ। ਜਦੋਂ ਬੰਦੇ ਦਾ ਦਿਮਾਗ ਹੋਵੇਗਾ ਤੰਦਰੁਸਤ, ਨੀਂਦ ਨਹੀਂ ਲਿਆਉਣੀ ਪਏਗੀ। ਤੇ ਜਦੋਂ ਬੰਦੇ ਦਾ ਮਨ ਹੋਵੇਗਾ ਤੰਦਰੁਸਤ, ਜਦੋਂ ਬੰਦੇ ਦੀ ਭਾਵਨਾ ਹੋਵੇਗੀ ਤੰਦਰੁਸਤ, ਤੇ ਧਿਆਨ ਲਾਉਣਾ ਨਹੀਂ ਪਏਗਾ, ਆਪੇ ਲੱਗ ਜਾਏਗਾ, ਉਹ ਅਸਲੀ ਹੋਏਗਾ। ਥਕੇਵੇਂ ਲਾ ਦੇਗਾ, ਦਰਦਾਂ ਦੂਰ ਕਰ ਦੇਗਾ, ਤੰਦਰੁਸਤੀਆਂ ਬਖਸ਼ ਦੇਗਾ। ਤਾਂ ਕੀ ਹੈ, ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ, ਉੱਥੇ ਭਾਈ ਘਨੱਈਆ ਜੀ ਨੇ ਜ਼ੋਰ ਨਹੀਂ ਲਾਇਆ ਮੈਂ ਦੁਨੀਆਂ ਵਿੱਚੋਂ ਰੱਬ ਵੇਖਾਂ, ਆਮ ਤੌਰ ਤੇ ਅਸੀਂ ਕਹਿੰਦੇ ਹਾਂ ਸੰਸਾਰ ਵਿੱਚੋਂ ਰੱਬ ਨੂੰ ਦੇਖੋ, ਕਿਤੇ ਦੇਖਿਆ ਜਾਂਦਾ, ਅੰਦਰ ਦਾ ਪਰਛਾਵਾਂ ਬਾਹਰ ਪੈਂਦਾ। ਮੈਂ ਇੱਕ ਸ਼ਬਦ ਸਾਂਝਾ ਕਰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬੜੇ ਸ਼ਬਦ ਆਉਂਦੇ ਨੇ ਜਿਹਦੇ ਵਿੱਚ ਕਬੀਰ ਜੀ ਕਹਿੰਦੇ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਸਾਰੇ ਬੰਦੇ ਸਾਰੇ ਸਰੀਰ ਉਹਨੇ ਆਪ ਬਣਾਏ ਨੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਕਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਥਾਈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਛ ਪੋਚ ਮਾਟੀ ਕੈ ਭਾਂਡੈ ਨਾ ਕਛ ਪੋਚ ਕੁੰਭਾਰੈ। ਤਾਂ ਇਸ ਸ਼ਬਦ ਦੇ ਵਿੱਚ ਇੱਕ ਗੱਲ ਸਾਂਝੀ ਕੀਤੀ ਗਈ ਹੈ ਕਿ ਸੰਸਾਰ ਨੂੰ ਇਸ ਜਗਤ ਦੇ ਵਿੱਚੋਂ ਰੱਬ ਵੇਖ, ਪਰ ਇੱਥੇ ਖਿਆਲ ਰੱਖਣਾ ਬਾਹਰੋਂ ਤਾਂ ਦਿਸੇਗਾ ਪਹਿਲਾਂ ਬੰਦੇ ਨੇ ਆਪਣੇ ਵਿੱਚੋਂ ਵੇਖ ਲਿਆ, ਨਹੀਂ ਤੇ ਇਹ ਬਿਲਕੁਲ ਨਕਲੀ ਹੋਵੇਗਾ। ਜਦੋਂ ਅੰਦਰੋਂ ਵੇਖਿਆ ਬਾਹਰ ਉਸੇ ਤਰ੍ਹਾਂ ਦਾ ਹੋ ਜਾਏਗਾ ਜਿਵੇਂ ਦਾ ਅੰਦਰ ਹੈ। ਕਈ ਵਾਰੀ ਆਪਾਂ ਕਹਿੰਦੇ ਹਾਂ ਨਾ, ਤੁਸੀਂ ਧਿਆਨ ਦੇਣਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਬੰਦੇ ਦੀ ਵਿਚਾਰਧਾਰਾ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਵੇਖੋ, ਇੱਕ ਬੰਦਾ ਰੋਗੀ ਹੈ, ਉਹਨੂੰ ਸਾਰੇ ਲੋਕ ਹੀ ਰੋਗੀ ਲੱਗਦੇ ਨੇ, ਉਹਦੇ ਆਪਣੇ ਸਰੀਰ ਵਿੱਚ ਤਾਪ ਹੈ, ਸਾਰੇ ਸਰੀਰ ਰੋਗੀ ਲੱਗਦੇ ਨੇ। ਇੱਕ ਬੰਦਾ ਆਪ ਸੁਖੀ ਹੈ, ਉਹਨੂੰ ਸਾਰੇ ਸੁਖੀ ਲੱਗਦੇ ਨੇ, ਜਦਕਿ ਨਾ ਸਾਰੇ ਰੋਗੀ ਨੇ ਨਾ ਸਾਰੇ ਸੁਖੀ ਨੇ। ਪਰ ਇਹ ਹੋਇਆ ਕਿਉਂ? ਇਹਦਾ ਕਾਰਨ ਕੀ ਬਣਿਆ? ਕਿ ਰੋਗੀ ਦੇ ਅੰਦਰ ਰੋਗ ਹੈ ਤੇ ਜੋ ਕੁਝ ਅੰਦਰ ਹੈ ਉਹ ਬਾਹਰ ਸਾਰੇ ਦਿਸਦਾ, ਸੁਖੀਏ ਦੇ ਅੰਦਰ ਸੁਖ ਹੈ ਤੇ ਬਾਹਰ ਸਾਰਾ ਸੁਖੀ ਦਿਸਦਾ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਸੁਖੀਏ ਕੋ ਪੇਖ ਹੈ ਸਭ ਸੁਖੀਆ। ਜਿਹੜਾ ਬੰਦਾ ਸੁਖੀ ਹੈ ਉਹਨੂੰ ਸਾਰੀ ਦੁਨੀਆਂ ਸੁਖੀ ਲੱਗਦੀ। ਤੁਸੀਂ ਵੇਖੋਗੇ, ਲੋਕ ਕਹਿੰਦੇ ਨੇ ਅੱਜ ਤੇ ਚੰਦਰਮਾ ਵੀ ਗਾ ਰਿਹਾ ਹੈ। ਤੁਸੀਂ ਕਵੀਆਂ ਦੀਆਂ ਕਵਿਤਾਵਾਂ ਸੁਣੋ, ਉਹ ਕਹਿੰਦੇ ਅੱਜ ਮੈਂ ਵੇਖਿਆ ਚੰਦਰਮਾ ਦੇ ਵਿੱਚੋਂ ਤੇਰੀ ਤਸਵੀਰ ਦਿਸ ਰਹੀ ਸੀ, ਚਾਂਦਨੀ ਦੇ ਵਿੱਚ ਤੂੰ ਗਾ ਰਿਹਾ ਸੈਂ। ਤੇ ਤੁਸੀਂ ਕਦੀ ਵੇਖਿਆ ਚੰਦਰਮਾ ਗਾਉਂਦਾ? ਉੱਥੇ ਗਾਉਂਦਾ ਹੀ ਨਹੀਂ। ਇੱਕ ਘਰ ਦੇ ਵਿੱਚ ਸ਼ਾਦੀ ਹੈ, ਵਿਆਹ ਹੈ, ਖੁਸ਼ੀ ਹੈ, ਤੇ ਨਾਲ ਦੇ ਘਰ ਦੇ ਵਿੱਚ ਕਿਤੇ ਗਮ ਹੈ, ਕੋਈ ਚੜ੍ਹਾਈ ਕਰ ਗਿਆ। ਇੱਕੋ ਰਾਤ ਇੱਕ ਘਰ ਦੇ ਵਿੱਚ ਵਿਆਹ ਹੈ, ਸ਼ਾਦੀ ਹੈ, ਇੱਕ ਦੇ ਵਿੱਚ ਗਮੀ ਹੈ ਉਸ ਘਰ ਦੇ ਵਿੱਚ, ਤੇ ਜਿੱਧਰ ਸ਼ਾਦੀ ਹੈ ਚੰਦਰਮਾ ਚੜਿਆ, ਲੋਕ ਕਹਿੰਦੇ ਚੰਦਰਮਾ ਵੀ ਖੁਸ਼ ਨਜ਼ਰ ਆ ਰਿਹਾ, ਚੰਦਰਮਾ ਵੀ ਨੱਚ ਰਿਹਾ, ਚੰਦਰਮਾ ਵੀ ਖੁਸ਼ ਲੱਗਦਾ। ਨਾਲ ਦੇ ਘਰ ਵਾਲਿਆਂ ਨੂੰ ਜਾ ਕੇ ਪੁੱਛੋ, ਉਹ ਕਹਿੰਦੇ ਅੱਜ ਤੇ ਚੰਦਰਮਾ ਦੇ ਹੰਝੂ ਹੀ ਨਹੀਂ ਰੁਕਦੇ ਪਏ, ਉਹ ਤੇ ਰੋਈ ਜਾ ਰਿਹਾ। ਹੁਣ ਚੰਦਰਮਾ ਇੱਕੋ, ਇੱਕ ਕਹਿ ਰਿਹਾ ਹੱਸਦਾ, ਦੂਜਾ ਕਹਿ ਰਿਹਾ ਰੋ ਰਿਹਾ। ਕਿਉਂ? ਦੋਵਾਂ ਦੀ ਆਪਣੀ ਸਥਿਤੀ ਜਿਹੜੀ ਹੱਸਣ ਤੇ ਰੋਣ ਵਾਲੀ ਹੈ। ਇਸ ਕਰਕੇ ਬੰਦਾ ਜਿਉਂ ਤੋਂ ਹੋਸ਼ ਸੰਭਾਲਦਾ, ਇੱਕ ਯਤਨ ਕਰਨਾ ਸ਼ੁਰੂ ਕਰਦਾ ਕਿ ਮੈਂ ਸਾਰਿਆਂ ਨੂੰ ਪਹਿਲਾਂ ਠੀਕ ਕਰ ਲਵਾਂ ਤੇ ਫਿਰ ਮੈਂ ਠੀਕ ਹੋਵਾਂਗਾ। ਸਾਰੀ ਉਮਰ ਕਰਦਾ ਰਹਿੰਦਾ, ਵਿੱਚੇ ਹੀ ਉਹਦਾ ਖਾਤਮਾ ਹੋ ਜਾਂਦਾ। ਨਾ ਸਾਰੇ ਕਦੀ ਠੀਕ ਹੁੰਦੇ ਨੇ ਤੇ ਨਾ ਬੰਦਾ ਆਪ ਠੀਕ ਹੁੰਦਾ, ਦੂਜਿਆਂ ਨੂੰ ਠੀਕ ਕਰਦਾ ਰਹਿੰਦਾ। ਬਸ ਆਹ ਪੁੱਤਰ ਸੈੱਟ ਕਰ ਦਿੱਤੇ, ਫਿਰ ਮੈਂ ਵੀ ਸੈੱਟ ਹੋ ਜਾਵਾਂਗਾ, ਫਿਰ ਉਹ ਹੋ ਗਏ। ਪਹਿਲਾਂ ਤਾਂ ਉਹ ਹੀ ਨਹੀਂ ਹੁੰਦੇ, ਹੋਣੇ ਵੀ ਨਹੀਂ, ਕੁਦਰਤੀ ਹੈ। ਤਾਂ ਫਿਰ ਪੋਤਰੇ ਸੈੱਟ ਕੀਤੇ, ਫਿਰ ਮੈਂ ਸੈੱਟ ਹੋਵਾਂਗਾ, ਫਿਰ ਉਹਨਾਂ ਦੇ ਬੱਚੇ ਅੱਗੋਂ ਠੀਕ ਕਰਨੇ ਨੇ। ਤਾਂ ਕਰਦਿਆਂ ਕਰਦਿਆਂ ਸਤਿਗੁਰਾਂ ਨੇ ਕਿਹਾ, ਕਿਉਂ ਤੂੰ ਗਲਤ ਰਾਹ ਤੇ ਜਾ ਰਿਹਾ? ਤੂੰ ਸਾਰਿਆਂ ਨੂੰ ਸ਼ੁੱਧ ਕਰਨ ਦੀ ਬਜਾਏ ਆਪਣੇ ਆਪ ਨੂੰ ਸ਼ੁੱਧ ਕਰ, ਬਾਕੀ ਸਾਰਾ ਕੁਝ ਸ਼ੁੱਧ ਹੋ ਜਾਏਗਾ। ਤੇਰੇ ਵਿੱਚ ਕਿਤੇ ਕਮੀ ਆ ਗਈ, ਤੇਰੇ ਵਿੱਚ ਕਿਤੇ ਨੁਕਸ ਆ ਗਏ, ਤੂੰ ਆਪਣੇ ਤੋਂ ਕੰਮ ਨਹੀਂ ਸ਼ੁਰੂ ਕੀਤਾ, ਦੂਜਿਆਂ ਤੋਂ ਸ਼ੁਰੂ ਕਰ ਲਿਆ। ਸਾਰੀ ਦੁਨੀਆਂ ਨੂੰ ਸੁਧਾਰਦਾ ਫਿਰਨਾ, ਤੂੰ ਆਪਣੇ ਆਪ ਨੂੰ ਤੇ ਸੁਧਾਰ ਲੈ। ਅਸੀਂ ਕਹਿੰਦੇ ਹਾਂ ਸਿੱਖੀ ਦਾ ਪ੍ਰਚਾਰ ਕਿਵੇਂ ਕਰੀਏ, ਪ੍ਰਬੰਧ ਕਰੀਏ ਕੋਈ। ਤਾਂ ਇੱਕਦਮ ਕਿਤੇ ਪਿੰਡ ਵਿੱਚ ਚਾਰ ਬੰਦੇ ਬੈਠੇ ਹੋਣ ਜਿਨ੍ਹਾਂ ਨੂੰ ਪੰਥ ਦੀ ਦਰਦ, ਉਹ ਕਹਿੰਦੇ ਸਮਾਗਮ ਕਰੀਏ, ਚਲੋ ਇੱਕ ਸਾਧਨ ਹੈ, ਚੰਗੀ ਗੱਲ ਹੈ, ਤਾਂ ਪ੍ਰਚਾਰ ਕਰੀਏ। ਪ੍ਰਚਾਰ ਦਾ ਅਰਥ ਹੁੰਦਾ ਪਰ ਦਾ ਅਰਥ ਹੈ ਦੂਸਰਾ, ਚਾਰ ਦਾ ਅਰਥ ਹੈ ਉਪਚਾਰ। ਉਪਚਾਰ ਦਾ ਮਤਲਬ ਹੁੰਦਾ ਹੈ ਕਿ ਦੂਜੇ ਨੂੰ ਦਵਾਈ ਦੇਣੀ, ਦੂਜੇ ਨੂੰ ਨਿਰੋਗ ਕਰਨਾ, ਪਰ ਜੇ ਹਰ ਇੱਕ ਬੰਦਾ ਆਪਣੇ ਆਪ ਨੂੰ ਸ਼ੁੱਧ ਕਰ ਲੈ ਤੇ ਬੜਾ ਸੋਹਣਾ ਪ੍ਰਚਾਰਕ ਬਣ ਜਾਏਗਾ, ਉਹਦਾ ਜੀਵਨ ਪ੍ਰਚਾਰ ਕਰੇਗਾ ਆਪਣੇ ਆਪ। ਤਾਂ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸਾਂ, ਆਪਣੇ ਤੋਂ ਗੱਲ ਬੰਦਾ ਸ਼ੁਰੂ ਨਹੀਂ ਕਰਦਾ, ਆਪਣੇ ਤੋਂ ਆਰੰਭਤਾ ਨਹੀਂ ਕਰਦਾ। ਜਿੰਨਾ ਚਿਰ ਆਪ ਨਹੀਂ ਕਰਦਾ ਉਨਾ ਚਿਰ ਦੂਸਰਾ ਉਹਦੇ ਜਿੰਨਾ ਮਰਜ਼ੀ ਕਰੇ ਉਹਦੇ ਤੋਂ ਕੋਈ ਵਰਸਾਇਆ ਨਹੀਂ ਜਾਏਗਾ, ਉਹਦੇ ਤੋਂ ਕੋਈ ਵੀ ਇਹ ਉਹਨੂੰ ਕੋਈ ਆਨੰਦ ਨਹੀਂ ਮਿਲ ਸਕਦਾ। ਤਾਂ ਹੀ ਗੁਰੂ ਸਾਹਿਬ ਨੇ ਇੱਕ ਬੜੀ ਸੁੰਦਰ ਗਾਥਾ ਆਉਂਦੀ ਏ, ਇੱਕ ਮਾਂ ਆਪਣੇ ਬੱਚੇ ਦੀ ਤੰਦਰੁਸਤੀ ਦਾ ਫਿਕਰ ਕਰਦਿਆਂ ਉਹਦੀ ਉਂਗਲ ਫੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਲੈ ਕੇ ਆਉਂਦੀ ਹੈ, ਤੇ ਸ਼ਬਦ ਸਨ ਉਹਦੇ, ਸਵਾਲ ਸੀ ਉਹਦਾ ਕਿ ਮੇਰੇ ਬੱਚੇ ਦੀ ਆਦਤ ਖਰਾਬ ਹੋ ਗਈ, ਦਿਨ ਰਾਤ ਗੁੜ ਖਾਂਦਾ, ਦਿਨ ਰਾਤ ਮਿੱਠਾ ਖਾਂਦਾ, ਛੱਡਦਾ ਨਹੀਂ, ਇਹਦੇ ਸਰੀਰ ਵਿੱਚ ਕਿਰਮ ਹੋ ਜਾਣਗੇ, ਕਿਰਪਾ ਕਰੋ ਇਹਨੂੰ ਸਮਝਾ ਦਿਓ। ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਸ਼ਾਦਾ ਛਕਿਆ ਸੀ ਤੇ ਹੁਣੇ ਕਿਤੇ ਗੁੜ ਖਾਧਾ ਸੀ, ਤੇ ਗੁੜ ਖਾਣਾ ਮਾੜੀ ਗੱਲ ਨਹੀਂ, ਪਰ ਜ਼ਿਆਦਾ ਹੋ ਗਿਆ। ਉਹਨਾਂ ਨੇ ਕਿਹਾ ਕੱਲ ਆਈ, ਅਗਲੇ ਦਿਨ ਫਿਰ ਲੈ ਕੇ ਆਈ, ਫਿਰ ਸਤਿਗੁਰਾਂ ਨੇ ਕੋਲ ਬੁਲਾਇਆ, ਕਹਿਣ ਲੱਗੇ ਬੇਟਾ ਗੁੜ ਨਾ ਖਾਇਆ ਕਰ, ਠੀਕ ਨਹੀਂ ਹੁੰਦਾ। ਮਾਂ ਨੇ ਸਵਾਲ ਕਰ ਦਿੱਤਾ, ਮਹਾਰਾਜ ਗੱਲ ਤੇ ਇੰਨੀ ਕੁ ਸੀ, ਕਹਿਣਾ ਸੀ ਗੁੜ ਨਾ ਖਾਇਆ ਕਰ, ਕੱਲ ਨਹੀਂ ਕਿਹਾ। ਹਜ਼ੂਰ ਨੇ ਕਿਹਾ ਜਦੋਂ ਤੂੰ ਲੈ ਕੇ ਆਈ ਮੈਂ ਉਹਦੇ ਉੱਤੇ ਗੁੜ ਖਾਧਾ ਸੀ, ਇਹਨੂੰ ਕਿਵੇਂ ਕਹਿੰਦਾ ਨਾ ਖਾਇਆ ਕਰ, ਮੈਂ ਆਪ ਤੇ ਖਾਧਾ ਸੀ ਹੁਣ, ਇਸ ਲਈ ਉਸ ਵਕਤ ਤੇ ਅਜੇ ਮੇਰੇ ਮੂੰਹ ਵਿੱਚ ਗੁੜ ਦਾ ਮਿੱਠਾ ਸੀ, ਸ਼ਬਦਾਂ ਨੇ ਅਸਰ ਨਹੀਂ ਸੀ ਕਰਨਾ, ਪ੍ਰਭਾਵ ਨਹੀਂ ਸੀ ਪਾਉਣਾ। ਤਾਂ ਸ਼ਬਦ ਕਦੋਂ ਪ੍ਰਭਾਵ ਪਾਉਂਦਾ ਹੈ? ਨਹੀਂ ਤੇ ਸ਼ਬਦ ਹਵਾ ਵਿੱਚ ਉੱਡ ਜਾਂਦੇ ਨੇ। ਆ ਦੋ ਤੱਤਾਂ ਤੋਂ ਇਹ ਬਣਦਾ ਹੈ, ਅਗਨੀ ਤੇ ਹਵਾ ਤੋਂ, ਪਾਣੀ ਵੀ ਇਹਦੇ ਵਿੱਚ ਹੁੰਦਾ, ਉੱਥੇ ਰਹਿ ਜਾਂਦਾ, ਕਿਤੇ ਨਹੀਂ ਜਾਂਦਾ, ਅਗਲੇ ਦੇ ਅੰਦਰ ਜਾਂਦਾ ਹੀ ਨਹੀਂ, ਕਿਉਂਕਿ ਉੱਥੇ ਆਪ ਨਹੀਂ ਕਰਦਾ ਮਨੁੱਖ, ਸੰਪਰਕ ਨਹੀਂ ਬਣਦਾ, ਕਨੈਕਸ਼ਨ ਨਹੀਂ ਬਣਦਾ। ਤਾਂ ਇਸ ਬੇਨਤੀ ਵਿੱਚ ਜਿਹੜੀ ਮੈਂ ਆਪ ਜੀ ਸਾਂਝਾ ਕਰ ਰਿਹਾ ਸਾਂ ਕਿ ਬੰਦਾ ਆਪਣੇ ਆਪ ਨੂੰ ਹੀ ਸ਼ੁੱਧ ਕਰੇ ਤੇ ਬਾਕੀ ਸਾਰਾ ਕੁਝ ਸ਼ੁੱਧ ਹੋ ਜਾਂਦਾ ਹੈ। ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਕਰਦਾ ਬਾਹਰੋਂ ਕਰੀ ਜਾਂਦਾ ਹੈ, ਕੁਝ ਵੀ ਸ਼ੁੱਧ ਨਹੀਂ ਹੁੰਦਾ, ਕੁਝ ਵੀ ਠੀਕ ਨਹੀਂ ਹੁੰਦਾ। ਗੱਲ ਹੋਵੇ ਆਪਣੇ ਆਪ ਤੋਂ ਸ਼ੁਰੂ, ਗੱਲ ਸਾਰੀ ਠੀਕ ਹੋ ਜਾਏਗੀ। ਮੈਂ ਬੇਨਤੀ ਕਰ ਰਿਹਾ ਸਾਂ ਕਿ ਜਿਹੜਾ ਮਨੁੱਖ ਸੁਖੀ ਹੈ, ਸੁਖੀਏ ਕੋ ਪਿੱਖ ਹੈ ਸਭ ਸੁਖੀਆ, ਬਾਹਰ ਉਹਨੂੰ ਸੁੱਖ ਦਿਸਣ ਲੱਗ ਪੈਂਦਾ, ਤਾਂ ਜਿਹਦੇ ਮਨ ਵਿੱਚ ਨਾਮ ਵਸ ਗਿਆ ਉਹਨੇ ਫਿਰ ਕਿਹਾ ਸਾਰੇ ਸਰੀਰਾਂ ਵਿੱਚ ਨਾਮ ਹੀ ਹੈ, ਸਾਰੇ ਨਾਮ ਬੋਲਦੇ ਨੇ। ਤੁਸੀਂ ਸੁਣਿਆ ਹੋਵੇਗਾ, ਜੋ ਬੋਲਤ ਹੈ ਮ੍ਰਿਗ ਮੀਨ ਪਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਗੁਰੂ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਜੋ ਬੋਲਤ ਹੈ ਮ੍ਰਿਗ, ਜਦੋਂ ਮ੍ਰਿਗ ਬੋਲਦਾ ਉਦੋਂ ਵੀ ਮ੍ਰਿਗ ਨਹੀਂ ਮੈਨੂੰ ਸੁਣੀਂਦਾ, ਨਾਮ ਸੁਣੀਂਦਾ। ਜਦੋਂ ਮੀਨ ਬੋਲਦੀ ਮੱਛੀ, ਮੀਨ ਦੇ ਅਰਥ ਮੱਛੀ ਨੇ, ਵੈਸੇ ਮੇਰੇ ਪੜ੍ਹਨ ਵਿੱਚ ਆਇਆ ਨਹੀਂ ਵੀ ਮੱਛੀ ਦੀ ਆਵਾਜ਼ ਕਿਵੇਂ ਦੀ ਹੁੰਦੀ ਹੈ, ਵਿਗਿਆਨ ਨੇ ਸ਼ਾਇਦ ਇਹਨੂੰ ਅਜੇ ਤੱਕ ਲੱਭਿਆ ਨਹੀਂ। ਪਰ ਇੱਕ ਗੱਲ ਕਹਿ ਸਕਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਜੇ ਵਿਗਿਆਨ ਨੂੰ ਨਹੀਂ ਲੱਭਿਆ ਮੱਛੀ ਕੀ ਬੋਲਦੀ, ਜਿਹੜੀ ਗੁਰੂ ਨੇ ਵੇਖ ਲਈ ਹੋਵੇਗੀ, ਉਹਦੀ ਆਵਾਜ਼ ਸੁਣ ਲਈ ਜ਼ਰੂਰ, ਤਾਂ ਕਿਹਾ ਮੱਛੀ ਵੀ ਬੋਲਦੀ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਰੱਬ ਬੋਲਦਾ ਬਾਹਰੋਂ, ਕਿਉਂ ਆਪਣੇ ਅੰਦਰ ਬੋਲਦਾ ਪਿਆ। ਭਗਤ ਜੀ ਨੇ ਕਿਹਾ ਸਭੈ ਘਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਜਦੋਂ ਆਪਣੇ ਅੰਦਰ ਬੋਲਿਆ ਉਦੋਂ ਮਨਮੁਖਾਂ ਵਿੱਚੋਂ ਵੀ ਬੋਲਦਾ ਦਿਸ ਪਿਆ, ਤੇ ਜਦੋਂ ਆਪਣੇ ਵਿੱਚੋਂ ਨਹੀਂ ਬੋਲਿਆ ਉਦੋਂ ਗੁਰਮੁਖਾਂ ਦੇ ਵਿੱਚੋਂ ਬੋਲਦਾ ਵੀ ਨਹੀਂ ਦਿਸਿਆ। ਤਾਂ ਹੀ ਕਈਆਂ ਨੇ ਕਹਿ ਦਿੱਤਾ ਗੁਰਮੁਖ ਹੁੰਦਾ ਹੀ ਕੋਈ ਨਹੀਂ, ਇਹ ਤੇ ਹੁੰਦਾ ਹੀ ਕੁਝ ਨਹੀਂ। ਹੁੰਦਾ ਕਿਉਂ ਨਹੀਂ? ਕਿਉਂਕਿ ਜੈਸੀ ਮਨਸਾ ਤੈਸੀ ਦਸ਼ਾ, ਜਿਹੜਾ ਮਨਮੁਖ ਹੈ, ਮੈਂ ਬੇਨਤੀ ਕਰਦਿਆਂ ਉਹਨੂੰ ਗੁਰਮੁਖ ਵੀ ਮਨਮੁਖ ਹੀ ਦਿਸਦਾ, ਉਹਦੀ ਕੋਈ ਸੰਭਾਵਨਾ ਨਹੀਂ ਕਿ ਉਹ ਗੁਰਮੁਖ ਵਿੱਚੋਂ ਗੁਰਮੁਖ ਨੂੰ ਦੇਖ ਲਏਗਾ। ਆਪਣੇ ਅੰਦਰ ਜੋ ਕੁਝ ਹੈ ਉਹਦਾ ਹੀ ਤੇ ਪਰਛਾਵਾਂ ਬਾਹਰ ਪੈਂਦਾ, ਉਹ ਤੇ ਬਾਹਰ ਦਿਸਦਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਜਾਪ ਸਾਹਿਬ, ਉਹਦਾ ਪਹਿਲਾ ਪੈਰਾ ਤੁਸੀਂ ਧਿਆਨ ਨਾਲ ਪੜ੍ਹਨਾ। ਜਦੋਂ ਇੱਧਰ ਚਲੇ ਗਏ ਇੱਧਰ ਦਮਦਮਾ ਸਾਹਿਬ ਦੀ ਧਰਤੀ ਵਿੱਚ, ਤੇ ਜਦੋਂ ਵਿਛੋੜਾ ਪਿਆ ਸੀ, ਸ਼ਹਾਦਤਾਂ ਹੋਈਆਂ ਸਨ, ਦਿਨ ਸਨ ਕੋਈ ਕੋਹ ਦੇ ਮਾਂਗ ਦੇ, ਵਿਚਰਦਿਆਂ ਵਿਚਰਦਿਆਂ ਜਦੋਂ ਮਾਲਵੇ ਵਿੱਚ ਗਏ ਤੇ ਦਿਨ ਆ ਗਏ ਪੱਤ ਝੜ ਦੇ, ਯਾਨੀ ਕਿ ਚੇਤ ਦੇ ਵਿਸਾਖ ਦੇ ਦਿਨ, ਜਦੋਂ ਰੁੱਖਾਂ ਦੇ ਪੱਤੇ ਜਿਹੜੇ ਪਹਿਲੇ ਬਿਲਕੁਲ ਸਾਰੇ ਡਿੱਗ ਪੈਂਦੇ ਨੇ ਫੱਗਣ ਵਿੱਚ ਚੇਤ ਵਿੱਚ, ਇੱਕ ਦਿਨ ਨਿਕਲੇ ਤੇ ਬਾਹਰ ਜਿੱਥੇ ਰੁੱਖ ਸਨ ਥੱਲੇ ਪੱਤੇ ਡਿੱਗੇ ਪਏ ਨੇ, ਧਿਆਨ ਦਿਓ ਥੱਲੇ ਪੱਤੇ ਡਿੱਗੇ ਹੋਏ ਨੇ, ਤੇ ਨਾਲ ਸਿੰਘ ਨੇ ਗੁਰੂ ਕੇ ਭਾਈ ਦਇਆ ਸਿੰਘ ਹੋਰੀ ਹੋਰ ਗੁਰੂ ਕੇ ਸੇਵਾਦਾਰ ਸਤਿਗੁਰੂ ਜਦੋਂ ਤੁਰਦੇ ਨੇ ਨਾ, ਤੇ ਤੁਰਦਿਆਂ ਤੁਰਦਿਆਂ ਪੱਤਿਆਂ ਦੇ ਉੱਤੇ ਪੈਰ ਟਿਕਦਾ, ਤੁਹਾਨੂੰ ਪਤਾ ਹੈ ਸੁੱਕੇ ਪੱਤਿਆਂ ਤੇ ਤੁਰੀਏ ਤੇ ਇਕਦਮ ਆਵਾਜ਼ ਆਉਂਦੀ ਹੈ ਕੜਕ ਦੀ ਜਦੋਂ ਟੁੱਟਦੇ ਨੇ, ਪੈਰ ਰੱਖਦੇ ਨੇ ਤੇ ਖਲੋ ਜਾਂਦੇ ਨੇ, ਫਿਰ ਚੁੱਕਦੇ ਨੇ, ਫਿਰ ਜਦੋਂ ਪੈਰ ਰੱਖਦੇ ਨੇ ਪੱਤੇ ਟੁੱਟਣ ਦੀ ਆਵਾਜ਼ ਆਉਂਦੀ ਏ, ਉਸ ਸੰਤ ਸਿਪਾਹੀ ਦੀ ਅੱਖ ਫਿਰ ਬੰਦ ਹੋ ਜਾਂਦੀ ਹੈ, ਕਿੰਨਾ ਚਿਰ ਫਿਰ ਖੜੇ ਰਹਿੰਦੇ ਨੇ ਉਹਦੀ ਧੁਨੀ ਨੂੰ ਸੁਣਦੇ ਨੇ। ਇੱਕ ਸ਼ਬਦ ਹੁੰਦਾ, ਇੱਕ ਸ਼ਬਦ ਦੀ ਧੁਨੀ ਹੁੰਦੀ, ਜਿਵੇਂ ਤੁਸੀਂ ਦੋ ਭਾਂਡੇ ਵਜਾਓ ਨਾ, ਇੱਕ ਆਵਾਜ਼ ਉਹ ਹੁੰਦੀ ਏ ਜਿਹੜੀ ਉਹਨਾਂ ਦੇ ਵੱਜਣ ਦੀ ਹੁੰਦੀ, ਇੱਕ ਆਵਾਜ਼ ਆਉਂਦੀ ਏ ਜਿਹੜੀ ਉਹਦੇ ਲਹਿਰ ਦੀ ਆਵਾਜ਼ ਹੁੰਦੀ, ਉਹਨੂੰ ਧੁਨੀ ਕਹਿੰਦੇ ਨੇ। ਧੁਨੀ ਯਾਨੀ ਕਿ ਜਿਹੜੀ ਖਿਲਰ ਦੀ, ਜਿਹੜੀ ਦੂਰ ਜਾਂਦੀ ਹੈ। ਫਿਰ ਪੈਰ ਰੱਖਦੇ ਨੇ ਤੇ ਪੱਤੇ ਟੁੱਟਦੇ ਨੇ, ਫਿਰ ਉਸ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦੀ ਅੱਖ ਬੰਦ ਹੋ ਜਾਂਦੀ ਹੈ। ਬੜਾ ਚਿਰ ਇਸ ਤਰ੍ਹਾਂ ਤੁਰਦੇ ਰਹੇ, ਪੈਰ ਰੱਖ ਰੱਖ ਕੇ ਰੱਖ ਰੱਖ ਕੇ, ਅਖੀਰ ਨੂੰ ਭਾਈ ਦਇਆ ਸਿੰਘ ਜੀ ਨੇ ਪੁੱਛ ਲਿਆ ਕਿ ਸਤਿਗੁਰੂ ਅੱਜ ਪੈਰ ਰੱਖ ਕੇ ਚੁੱਕਦੇ ਕਿਉਂ ਨਹੀਂ, ਅੱਖ ਬੰਦ ਕਰ ਲੈਂਦੇ ਹੋ? ਤੇ ਸਤਿਗੁਰਾਂ ਨੇ ਜਾਪ ਸਾਹਿਬ ਦਾ ਪਹਿਲਾ ਪੈਰਾ ਪੜ ਦਿੱਤਾ, ਕਹਿਣ ਲੱਗੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀਜੈ, ਕੋਟ ਇੰਦਰ ਇੰਦਰਾਨ ਸ਼ਾਹੂ ਸ਼ਾਹਾਨ ਗਣੀਜੈ, ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕੈਤ। ਬਣ ਕਹਿੰਦੇ ਨੇ ਜੰਗਲ ਨੂੰ, ਤ੍ਰਿਣ ਕਹਿੰਦੇ ਨੇ ਜੰਗਲ ਦੇ ਸੁੱਕੇ ਹੋਏ ਪੱਤੇ। ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਬਣ ਤ੍ਰਿਣ ਕਹਿਤ, ਕਹਿਤ ਦਾ ਮਤਲਬ ਬੋਲਣਾ, ਮੈਂ ਇਹਨਾਂ ਸੁੱਕੇ ਪੱਤਿਆਂ ਤੇ ਪੈਰ ਰੱਖ ਕੇ ਤਾਂ ਅੱਖ ਬੰਦ ਕਰ ਲੈਂਦਾ ਜਦੋਂ ਇਹ ਪੱਤੇ ਟੁੱਟਦੇ ਨੇ, ਤੇ ਇਹਨਾਂ ਦੇ ਟੁੱਟਣ ਦੀ ਆਵਾਜ਼ ਵਿੱਚੋਂ ਮੈਨੂੰ ਰੱਬ ਦੇ ਨਾਮ ਦੀ ਆਵਾਜ਼ ਆਉਂਦੀ ਹੈ। ਕਿੰਨਾ ਗਹਿਰਾ ਉਹਨਾਂ ਦਾ ਧਿਆਨ ਹੈ। ਧਿਆਨ ਜਦੋਂ ਬੰਦੇ ਦਾ ਜਾਗ ਪਏ ਨਾ, ਫਿਰ ਤੇ ਬਸ ਜ਼ਰੂਰੀ ਨਹੀਂ ਕਿ ਕਿਹਦੇ ਵਿੱਚ ਧਿਆਨ ਲੱਗਣਾ, ਜਿੱਥੇ ਕੁਝ ਹਿੱਲ ਗਿਆ ਉੱਥੇ ਧਿਆਨ ਲੱਗ ਗਿਆ, ਜਿੱਥੇ ਕੁਝ ਹਿੱਲ ਗਿਆ। ਤੁਸੀਂ ਸੁਣਿਆ ਕਿ ਕਬੀਰ ਜੀ ਨੂੰ ਕੋਈ ਦੇ ਕੇ ਗਿਆ ਸੀ ਕੱਪੜਾ ਕਿ ਇਹ ਤੁਸੀਂ ਸ਼ਾਮ ਨੂੰ ਬਣਾ ਕੇ ਦੇਣਾ, ਜੁਲਾਹਿਆਂ ਦਾ ਕੰਮ ਸੀ ਖੱਡੀ ਬੁਣਨੀ। ਸਵੇਰੇ ਉਹਨੂੰ ਪਤਾ ਸੀ ਬਈ ਇਹ ਦਿੰਦੇ ਨਹੀਂ ਟਾਈਮ ਤੇ, ਅੱਗੇ ਪਿੱਛੇ ਹੋ ਜਾਂਦੀ ਇਹ ਗੱਲ, ਛੱਡ ਪੈਂਦੇ ਨੇ ਕਈ ਵਾਰੀ। ਤਾਂ ਇੱਕ ਦਿਨ ਉਹ ਦੇ ਕੇ ਗਿਆ ਤੇ ਉਹਨੇ ਕਿਹਾ ਵੀ ਮੇਰੇ ਸਾਹਮਣੇ ਸ਼ੁਰੂ ਕਰੋ। ਕਬੀਰ ਜੀ ਨੇ ਕਿਹਾ ਚਲੋ ਕਰ ਦੇਣਾ ਸ਼ੁਰੂ। ਉਹਨੇ ਕਿਹਾ ਵੀ ਚਲੋ ਸ਼ੁਰੂ ਤਾਂ ਕਰਾ ਦਿਆਂ, ਫਿਰ ਲੱਗੇ ਰਹਿਣਗੇ ਬਣ ਜਾਏਗਾ, ਸ਼ਾਮ ਨੂੰ ਲੈ ਜਾਂਗੇ, ਨਹੀਂ ਤਾਂ ਇਹਨਾਂ ਹੁਣੇ ਕੀ ਪਤਾ ਇੱਧਰ ਰਾਮ ਰਾਮ ਦੀ ਰੱਟ ਲੱਗ ਗਈ ਬੈਠ ਜਾਣਾ ਇਹਨਾਂ। ਤਾਂ ਸ਼ੁਰੂ ਕਰਾਇਆ, ਸ਼ੁਰੂ ਕਰ ਦਿੱਤਾ ਉਹਨੇ, ਉਹ ਚਲਾ ਗਿਆ, ਉਹਨੂੰ ਕੰਮ ਸੀ, ਉਹ ਚਲਾ ਗਿਆ। ਤੇ ਬਾਅਦ ਵਿੱਚ ਖੱਡੀ ਦਾ ਜਦੋਂ ਉਹ ਆਵਾਜ਼ ਆਉਂਦਾ ਨਾ ਚੱਲਣ ਦਾ, ਖੱਡੀ ਦੀ ਆਵਾਜ਼ ਆਈ, ਉਸ ਆਵਾਜ਼ ਵਿੱਚ ਧਿਆਨ ਜੁੜ ਗਿਆ, ਉੱਥੇ ਨਾਮ ਪੈਦਾ ਹੋ ਗਿਆ। ਧਿਆਨ ਜਦੋਂ ਬੰਦੇ ਦਾ ਸਾਫ਼ ਹੋ ਜਾਏ, ਮੈਂ ਇਹ ਸ਼ਬਦ ਵਰਤਾਂਗਾ, ਗੁਰਮਤ ਨੇ ਧਿਆਨ ਲਾਉਣ ਦੀ ਗੱਲ ਨਹੀਂ ਕੀਤੀ, ਧਿਆਨ ਨੂੰ ਸਾਫ਼ ਕਰਨ ਦੀ ਗੱਲ ਕੀਤੀ। ਜਦੋਂ ਸਾਫ਼ ਹੋ ਗਿਆ ਆਪੇ ਲੱਗੇਗਾ, ਨਹੀਂ ਲੱਗਦਾ ਇਹਦਾ ਮਤਲਬ ਅੰਦਰ ਪੂਰਾ ਸਾਫ਼ ਹੋਇਆ ਨਹੀਂ, ਮੈਲ ਹੈ ਕਿਤੇ, ਉਹ ਕੱਢਣੀ ਚਾਹੀਦੀ। ਭਾਈ ਗੁਰਦਾਸ ਜੀ ਨੇ ਉਦਾਹਰਨ ਵੀ ਦਿੱਤੀ ਹੈ, ਖੈਰ ਮੈਂ ਇਸ ਗੱਲ ਨੂੰ ਪਹਿਲਾਂ ਪੂਰਾ ਕਰਾਂ। ਤਾਂ ਜਦੋਂ ਖੱਡੀ ਦੀ ਆਵਾਜ਼ ਆਈ, ਖੱਡੀ ਦਾ ਖੜਾਕ ਆਇਆ ਤੇ ਧਿਆਨ ਇਕਦਮ ਜੁੜਿਆ, ਸੁਰਤ ਜੁੜ ਗਈ, ਹੱਥ ਰੁਕ ਗਏ ਉੱਥੇ। ਡਿੱਗ ਪਈਆਂ ਤਾਣੀਆਂ ਉੱਥੇ ਜਿਹੜੀਆਂ ਉਹ ਪਾ ਰਹੇ ਸਨ ਵਿੱਚ, ਖੱਡੀ ਥੋੜੀ ਜਿਹੀ ਚੱਲੀ ਸੀ ਤਾਂ ਉਹਦੀ ਆਵਾਜ਼, ਹੱਥ ਜਦੋਂ ਰੁਕੇ ਫਿਰ ਉਦੋਂ ਬਾਅਦ ਨਾਮ ਹੀ ਆਏ ਆਵਾਜ਼, ਫਿਰ ਬੰਦਾ ਆਪਣੇ ਸ਼ਬਦ ਨੂੰ ਫੜ ਲੈਂਦਾ, ਫਿਰ ਅੰਦਰ ਸ਼ਬਦ ਵਿੱਚ ਧਿਆਨ ਜੁੜ ਗਿਆ। ਉਹ ਬੰਦਾ ਸ਼ਾਮ ਨੂੰ ਆਇਆ ਤੇ ਵੇਖ ਕੇ ਹੈਰਾਨ ਹੋ ਗਿਆ, ਉਹ ਕਹਿੰਦਾ ਜਿੱਥੋਂ ਸ਼ੁਰੂ ਕਰਾਇਆ ਸੀ ਉੱਥੇ ਬੈਠਾ ਹੈ, ਉਸੇ ਤਰ੍ਹਾਂ ਖਿਲਰੀਆਂ ਹੋਈਆਂ ਨੇ ਗੰਢਾਂ, ਉਸੇ ਤਰ੍ਹਾਂ ਖਿਲਰੇ ਹੋਏ ਨੇ ਧਾਗੇ। ਉਹਨੇ ਆ ਕੇ ਬਾਂਹ ਫੜ ਕੇ ਲਾਇਆ, ਉਹ ਕਹਿਣ ਲੱਗੇ ਉਹ ਕਬੀਰ ਸਵੇਰੇ ਇੱਥੇ ਬੈਠਾ ਸੀ, ਸ਼ਾਮ ਹੋ ਗਈ 8 ਘੰਟੇ, ਸਵੇਰ ਦਾ ਉੱਠਿਆ ਨਹੀਂ। ਤੇ ਇੱਕਦਮ ਜਦੋਂ ਉਹਨਾਂ ਨੂੰ ਉਠਾਇਆ, ਉਹਨਾਂ ਨੇ ਕਿਹਾ ਅਜੇ ਕਿੱਥੇ ਸ਼ਾਮ ਹੋਈ, ਹੁਣੇ ਤੇ ਤੂੰ ਗਿਆ ਸੀ ਮੈਨੂੰ ਕਹਿ ਕੇ, ਉੱਥੇ ਸਮਾਂ ਨਹੀਂ ਹੁੰਦਾ। ਜਦੋਂ ਬੰਦਾ ਅਕਾਲ ਨਾਲ ਜੁੜ ਜਾਏ, ਅਕਾਲ ਦਾ ਮਤਲਬ ਸਮੇਂ ਤੋਂ ਪਾਰ, ਅਸੀਂ ਕਹਿੰਦੇ ਹਾਂ ਨਾ ਵੀ ਅੱਜ ਦਾ ਦਿਨ ਤੇ ਪਤਾ ਨਹੀਂ ਲੱਗਾ ਕਦੋਂ ਨਿਕਲ ਗਿਆ, ਕਿਉਂ? ਇਹਦਾ ਮਤਲਬ ਵੀ ਮਨ ਕਾਲ ਤੋਂ ਪਾਰ ਚਲਾ ਗਿਆ, ਇੱਥੇ ਕਾਲ ਹੈ ਜਿੱਥੇ ਅਸੀਂ ਜੀ ਰਹੇ। ਸਮਾਂ ਜਦੋਂ ਛੋਟਾ ਲੱਗਣ ਲੱਗ ਪਏ, ਬਾਣੀ ਪੜ੍ਹਦਿਆਂ ਸਮਝ ਲੈਣਾ ਵੀ ਗੁਰੂ ਕੀ ਬਖਸ਼ਿਸ਼ ਹੋਣ ਲੱਗ ਪਈ ਹੈ। ਜਦੋਂ ਸਮਾਂ ਲੰਮਾ ਲੱਗਣ ਲੱਗ ਪਏ, ਅਜੇ ਬਖਸ਼ਿਸ਼ ਨਹੀਂ ਹੋਈ। ਕਬੀਰ ਸਾਹਿਬ ਨੇ ਕਿਹਾ ਹੁਣੇ ਤੇ ਤੂੰ ਗਿਆ ਸੀ, ਉਹਨੇ ਕਿਹਾ ਹੁਣੇ ਨਹੀਂ ਗਿਆ, ਬੜੇ ਸਮੇਂ ਦਾ ਗਿਆ ਸੀ, ਸਵੇਰ ਦਾ ਗਿਆ। ਸੂਰਜ ਵੇਖੋ ਕਿੱਧਰ ਚਲਾ ਗਿਆ, ਇਧਰੋਂ ਚੜਿਆ ਸੀ ਜਦੋਂ ਮੈਂ ਤੁਹਾਨੂੰ ਕਿਹਾ, ਇਧਰ ਉਤਰ ਗਿਆ। ਇਹ ਘਟਨਾ ਇੱਕ ਵਾਰੀ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲੇ ਉਹਨਾਂ ਨਾਲ ਵਾਪਰੀ ਸੀ। ਲੰਗਰ ਛਕਦੇ ਸਨ ਪੰਗਤ ਵਿੱਚ ਬੈਠ ਕੇ, ਅੱਗੇ ਥਾਲੀਆਂ ਟਿਕ ਗਈਆਂ, ਵਰਤਾਵਿਆਂ ਨੇ ਵਰਤਾਉਣਾ ਸ਼ੁਰੂ ਕਰ ਦਿੱਤਾ, ਕਿਤੇ ਪ੍ਰਸ਼ਾਦਾ ਕਿਤੇ ਭਾਂਡਿਆਂ ਦਾ, ਤੁਹਾਨੂੰ ਪਤਾ ਖੜਾਕ ਆਉਂਦਾ ਹੈ ਜਦੋਂ ਭਾਂਡੇ ਵਰਤਾਏ ਜਾਂਦੇ ਨੇ ਲੰਗਰ ਵਿੱਚ, ਤਾਂ ਕਿਤੇ ਦੋ ਭਾਂਡੇ ਖਹਿ ਗਏ, ਭਾਂਡਿਆਂ ਵਿੱਚੋਂ ਆਵਾਜ਼ ਨਿਕਲੀ ਤੇ ਆਵਾਜ਼ ਨਾਲ ਜੁੜ ਗਿਆ ਧਿਆਨ ਬਾਬਾ ਕਰਤਾਰ ਸਿੰਘ ਜੀ ਦਾ। ਧਿਆਨ ਐਸਾ ਜੁੜਿਆ ਵੀ ਅੰਦਰ ਸ਼ਬਦ ਨਾਲ ਜੁੜ ਗਿਆ, ਅਭਿਆਸੀ ਤੇ ਬਹੁਤ ਜ਼ਿਆਦਾ ਸਨ, ਐਸਾ ਜੁੜਿਆ ਵੀ ਉੱਥੇ ਸਰੀਰ ਰੁਕ ਗਿਆ, ਲੰਗਰ ਛਕਣ ਲੱਗਿਆ, ਅਜੇ ਪ੍ਰਸ਼ਾਦਾ ਨਹੀਂ ਸੀ ਵਰਤਾਇਆ ਵਰਤਾਉਣ ਵਾਲੇ ਨੇ, ਤੇ ਜਿਹੜੇ ਆਲੇ ਦੁਆਲੇ ਬੈਠੇ ਸਨ ਸਿੰਘ, ਉਹ ਵੀ ਅਭਿਆਸੀ ਸਨ, ਉਹਨਾਂ ਨੂੰ ਪਤਾ ਸੀ ਇਹ ਕੀ ਹੁੰਦਾ। ਹੁਣ ਆਪਣੇ ਵਰਗਾ ਕੋਈ ਹੁੰਦਾ ਵੀ ਚੰਗੇ ਪ੍ਰਸ਼ਾਦੇ ਛਕ ਕੇ ਸੌਣਾ ਸੀ ਤੇ ਬਾਹ ਫੜ ਕੇ ਖਿੱਚ ਦਿੰਦੇ ਵੀ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ, ਡਾਕਟਰ ਬੁਲਾਓ। ਉਹਨਾਂ ਨੂੰ ਪਤਾ ਸੀ ਵੀ ਧਿਆਨ ਸ਼ਬਦ ਵਿੱਚ ਲੱਗ ਗਿਆ, ਤਾਂ ਉਹਨਾਂ ਨੇ ਪਹਿਰਾ ਲਾ ਦਿੱਤਾ, ਕਹਿਣ ਲੱਗੇ ਰੋਕ ਦਿਓ ਸਭ ਕੁਝ। ਸਵੇਰੇ ਬੈਠੇ, ਸ਼ਾਮ ਪੈ ਗਈ, ਸ਼ਾਮ ਦਾ ਲੰਗਰ ਫਿਰ ਸ਼ੁਰੂ ਹੋਇਆ ਤੇ ਦੂਸਰੇ ਛਕ ਰਹੇ ਸਨ, ਉਹ ਉਸੇ ਤਰ੍ਹਾਂ ਬੈਠੇ ਹੋਏ ਨੇ ਧਿਆਨ ਵਿੱਚ, ਸਵੇਰ ਦੇ ਬੈਠੇ ਤੇ ਇੱਕਦਮ ਕਿਤੇ ਧਿਆਨ ਖੁੱਲਿਆ ਤੇ ਖੁੱਲਦਿਆਂ ਸਾਰ ਉਹਨਾਂ ਨੂੰ ਇਉਂ ਪ੍ਰਤੀਤ ਹੋਇਆ ਵੀ ਜਿਵੇਂ ਸਵੇਰੇ ਬੈਠੇ ਸੀ ਉਸ ਤਰ੍ਹਾਂ ਹੀ ਆ। ਉਹਨੂੰ ਲਾਂਗਰੇ ਨੂੰ ਕਹਿੰਦੇ ਵੀ ਲਿਆ ਮੈਨੂੰ ਨਹੀਂ ਦਿੱਤਾ ਪ੍ਰਸ਼ਾਦਾ। ਉਹਨੇ ਕਿਹਾ ਜੀ ਹੁਣ ਸ਼ਾਮ ਵਾਲਾ, ਕਹਿੰਦੇ ਸਵੇਰ ਵਾਲਾ, ਬੈਠੇ ਤਾਂ ਆਪਾਂ ਸਵੇਰ ਦਾ ਛਕਣਾ। ਉਹਨਾਂ ਨੇ ਕਿਹਾ ਸਵੇਰੇ ਬੈਠੇ ਸੀ ਪਰ ਤੁਸੀਂ ਕਿਤੇ ਹੋਰ ਚਲੇ ਗਏ ਵਿੱਚੋਂ, ਇਸ ਕਰਕੇ ਹੁਣ ਸ਼ਾਮ ਦਾ। ਗੱਲ ਜਿਹੜੀ ਸਾਂਝੀ ਕਰ ਰਿਹਾ ਸਾਂ ਕਿ ਇਹ ਬੜਾ ਮਹਿੰਗਾ ਸੌਦਾ ਹੈ, ਇਹਨੂੰ ਸੱਚਾ ਸੌਦਾ ਕਿਹਾ। ਹੁਣ ਤੇ ਸੱਚੇ ਸੌਦੇ ਦੇ ਅਰਥ ਹੀ ਹੋਰ ਹੋ ਗਏ ਨੇ। ਇਹਨੂੰ ਕਹਿੰਦੇ ਬੜਾ ਮਹਿੰਗਾ ਸੌਦਾ, ਜਿਹੜਾ ਬੜੀ ਮੁਸ਼ਕਲ ਨਾਲ ਹੱਥ ਵਿੱਚ ਆਉਂਦਾ ਹੈ। ਤਾਂ ਸੁਖੀਏ ਕੋ ਪੇਖ ਹੈ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ, ਤਾਂ ਕਰਨ ਕਰਾਵਣ ਹਾਰ ਸੁਆਮੀ ਆਪਣ ਹਾਥ ਸੰਜੋਗੀ। ਇਹ ਕਿਹਨਾਂ ਨੂੰ ਸਭ ਪਾਸੇ ਉਹ ਦਿਸਦਾ ਹੈ? ਹਜ਼ੂਰ ਨੇ ਕਿਹਾ ਮਨ ਮੇਰੇ ਜਿਹਨੇ ਆਪਣਾ ਭਰਮ ਗਵਾਤਾ, ਤਿਸ ਕੇ ਭਾਣੇ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ। ਇੱਕ ਅੰਦਰ ਥੋੜਾ ਜਿਹਾ ਪੜਦਾ ਹੈ ਸਾਡੇ ਵਿੱਚ, ਉਹਨੂੰ ਕਹਿੰਦੇ ਭਰਮ। ਜਿਨ੍ਹਾਂ ਉਹ ਤੋੜ ਦਿੱਤਾ ਨਾ, ਜਿਨ ਆਪਣਾ ਭਰਮ ਗਵਾਤਾ, ਉਹਦੇ ਵਾਸਤੇ ਫਿਰ ਕੋਈ ਭੁੱਲਿਆ ਨਹੀਂ। ਇੱਕ ਦ੍ਰਿਸ਼ਟੀ ਬਣ ਜਾਂਦੀ ਐਸੀ, ਜਿਵੇਂ ਕਿ ਅੱਜ ਪੁੱਛਿਆ ਗਿਆ ਇੱਕ ਫੋਨ ਵਿੱਚ, ਮੈਂ ਉਹ ਵੀ ਗੱਲ ਜਵਾਬ ਵਿੱਚ ਕਹਿ ਦਿਆਂ। ਉਹ ਕਹਿੰਦੇ ਦੇਖ ਕੇ ਅਣਡਿੱਠ ਕਰਨ ਦਾ ਅਰਥ ਕੀ ਹੈ ਦੱਸੋ। ਤਾਂ ਜਵਾਬ ਸਿੱਧਾ ਸੀ। ਅਰਦਾਸ ਵਿੱਚ ਕਿਹਾ ਜਾਂਦਾ ਦੇਖ ਕੇ ਅਣਡਿੱਠ, ਇਹਦੇ ਅਰਥ ਬਿਲਕੁਲ ਸਾਫ ਨੇ। ਦੇਖ ਕੇ ਅਣਡਿੱਠ ਦਾ ਮਤਲਬ ਵੇਖ ਕੇ ਪਾਸੇ ਕਰ ਦੇਣਾ, ਅਨਗੌਰ ਕਰ ਦੇਣਾ, ਹਟਾ ਦੇਣਾ। ਕੀ ਮਤਲਬ? ਜਿਹੜੀ ਆਪਣੀ ਚੰਗਿਆਈ ਵੇਖਣੀ ਅੰਦਰੋਂ ਕਿ ਮੈਂ ਕੁਝ ਚੰਗਾ ਕੀਤਾ ਹੈ, ਉਹਨੂੰ ਵੇਖ ਕੇ ਪਾਸੇ ਕਰ ਦੇਣਾ, ਚੇਤੇ ਵਿੱਚ ਨਾ ਰਵੇ। ਜੇ ਉਹ ਚੇਤੇ ਵਿੱਚ ਰਹਿ ਗਿਆ ਤੇ ਉੱਥੇ ਮੈਲਾ ਹੋ ਜਾਏਗਾ। ਜਿਵੇਂ ਤੁਸੀਂ ਪ੍ਰਸ਼ਾਦਾ ਪਕਾਉਂਦੇ ਹੋ ਨਾ, ਤਾਂ ਬਾਹਰ ਨਹੀਂ ਰੱਖਦੇ ਨੰਗਾ, ਕਿਤੇ ਢੱਕ ਦਿੱਤਾ ਜਾਂਦਾ ਹੈ, ਕਿਤੇ ਸਾਂਭ ਦਿੱਤਾ ਜਾਂਦਾ ਹੈ। ਕਿਉਂ? ਜੇ ਬਾਹਰ ਰਹਿ ਗਿਆ ਮਿੱਟੀ ਪੈ ਜਾਏਗੀ। ਚੰਗਿਆਈ ਕੀਤੀ ਜੇ ਚੇਤੇ ਵਿੱਚ ਵਾਰ ਵਾਰ ਆਈ, ਇਹਦਾ ਮਤਲਬ ਤੁਸੀਂ ਚੰਗਿਆਈ ਤਾਂ ਕੀਤੀ, ਮਿਹਨਤ ਤਾਂ ਕੀਤੀ, ਪਰ ਰੇਤ ਵਿੱਚ ਰੱਖ ਦਿੱਤੀ, ਸਾਰੀ ਰੇਤ ਨਾਲ ਭਰੀ ਜਾਣੀ ਚੰਗਿਆਈ, ਖਰਾਬ ਹੋ ਜਾਏਗੀ। ਦੇਖ ਕੇ ਅਣਡਿੱਠ ਕਰਨਾ, ਆਪਣੀ ਚੰਗਿਆਈ ਨੂੰ ਵੇਖ ਕੇ ਚੇਤੇ ਵਿੱਚੋਂ ਕੱਢ ਦੇ ਕਿ ਮੈਂ ਕੁਝ ਚੰਗਾ ਕੀਤਾ ਹੈ। ਇੱਕ ਤਾਂ ਇਹ ਅਰਥ ਜੇ ਇਹਦੇ ਧਿਆਨ ਨਾਲ ਉਹ ਸ਼ਾਇਦ ਸੁਣ ਲੈਣਗੇ ਜਿਨ੍ਹਾਂ ਨੇ ਕਿਹਾ, ਤਾਂ ਦੂਸਰਾ ਅਰਥ ਹੈ ਕਿ ਦੂਸਰੇ ਦਾ ਅਵਗੁਣ ਵੇਖ ਕੇ ਉਹਨੂੰ ਭੁਲਾ ਦੇਣਾ, ਵੀ ਇਹਦਾ ਅਵਗੁਣ ਇਹ ਹੈ, ਉਹਨੂੰ ਵਾਰ ਵਾਰ ਚੇਤੇ ਨਾ ਕਰਨਾ। ਇਹ ਦੂਸਰਾ ਹਿੱਸਾ ਦੇਖ ਕੇ ਅਣਡਿੱਠ ਕਰਨ ਦਾ ਸਵਾਲ ਉਹਨਾਂ ਦਾ। ਫਿਰ ਉਹਦੇ ਵਿੱਚੋਂ ਦੂਜਾ ਸੀ, ਉਹ ਵੀ ਮੈਂ ਸਾਂਝਾ ਕਰਾਂ। ਉਹਨਾਂ ਨੇ ਕਿਹਾ ਫਿਰ ਕਿਸੇ ਦੀ ਬੁਰਿਆਈ ਦੇਖ ਕੇ ਅਣਡਿੱਠ ਕਰਨਾ, ਤੇ ਜਿਹੜੇ ਲੋਕ ਗੁਰਦੁਆਰਿਆਂ ਦੇ ਵਿੱਚ ਵੀ ਆ ਕੇ ਮਨਮਤ ਕਰਦੇ ਨੇ, ਮਰਿਆਦਾ ਭੰਗ ਕਰਦੇ ਨੇ, ਗਲਤ ਕਰਦੇ ਨੇ, ਕੀ ਉਹਨਾਂ ਦਾ ਵਿਰੋਧ ਨਾ ਕੀਤਾ ਜਾਏ? ਬਸ ਇਹ ਬੜਾ ਪੇਚੀਦਾ ਸਵਾਲ ਹੈ। ਇਹ ਇਸ ਤਰ੍ਹਾਂ ਨਹੀਂ ਹੋਣਾ, ਬੰਦਾ ਜਾਂ ਨਫ਼ਰਤ ਕਰੇਗਾ ਤੇ ਜਾਂ ਮੋਹ ਕਰੇਗਾ। ਉਹਦਾ ਇੱਕ ਤਰੀਕਾ ਹੈ ਕਿ ਜਦੋਂ ਬੰਦਾ ਗੁਰੂ ਕੇ ਸ਼ਬਦ ਦੀ ਕਮਾਈ ਕਰਦਾ ਕਰਦਾ ਜਿਹਦੇ ਅੰਦਰ ਭਾਈ ਘਨੱਈਆ ਦ੍ਰਿਸ਼ਟੀ ਪੈਦਾ ਹੋ ਜਾਂਦੀ ਹੈ, ਬ੍ਰਹਮ ਦ੍ਰਿਸ਼ਟੀ ਪੈਦਾ ਹੋ ਜਾਂਦੀ, ਉਹ ਫਿਰ ਕੀ ਕਰਦਾ ਹੈ? ਉਹਦੇ ਅੰਦਰ ਇੱਕ ਬੈਲੈਂਸ ਬਣ ਜਾਂਦਾ ਹੈ ਕਿ ਉਹ ਬੁਰਿਆਈ ਦਾ ਵਿਰੋਧ ਵੀ ਕਰਦਾ ਹੈ, ਪਰ ਜਿਹੜਾ ਬੁਰਾ ਕਰਦਾ ਵਿਅਕਤੀ ਉਹਦੇ ਨਾਲ ਉਹ ਅੰਦਰੋਂ ਨਫ਼ਰਤ ਵੀ ਨਹੀਂ ਕਰਦਾ, ਪਿਆਰ ਵੀ ਕਰਦਾ, ਦੋਵੇਂ ਇਕੱਠੀਆਂ। ਬੜੀ ਮੁਸ਼ਕਲ ਆਉਂਦੀਆਂ ਨੇ, ਇਹ ਬੈਲੈਂਸ ਨਹੀਂ ਜਲਦੀ ਜਲਦੀ ਬਣਦਾ। ਉਹਦੇ ਵਾਸਤੇ ਹੁਣ ਜਿਹੜਾ ਗਲਤ ਹੈ, ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ। ਇਹ ਥੋੜੀ ਵੀ ਉਹਨਾਂ ਨੇ ਮਨਮੁਖਾਂ ਨੂੰ ਕਿਹਾ ਵੀ ਲਿਆਓ ਇਹਨਾਂ ਨੂੰ ਸਰੋਪਾ ਦਿਓ, ਇਹ ਬਹੁਤ ਠੀਕ ਕਰ ਰਹੇ ਨੇ, ਨਹੀਂ, ਪਰ ਪਿਆਰ ਵੀ ਕੀਤਾ ਹੈ। ਤਾਂ ਇਹਨੂੰ ਸਮਝਿਆ ਨਹੀਂ ਜਾ ਸਕਦਾ, ਇਹਨੂੰ ਜਦੋਂ ਤੁਸੀਂ ਕਰੋਗੇ, ਜਦੋਂ ਸ਼ਬਦ ਨੂੰ ਕਮਾਓਗੇ, ਅੰਦਰ ਦੀ ਦਸ਼ਾ ਆਪਣੇ ਆਪ ਬਣੇਗੀ ਕਿ ਤੁਸਾਂ ਕਿਸੇ ਗਲਤ ਬੰਦੇ ਦੀ ਵਿਆਖਿਆ ਵੀ ਕਰਨੀ ਹੈ ਤੇ ਉਹਦੀ ਨਫ਼ਰਤ ਤੋਂ ਵੀ ਬਚਣਾ ਹੈ, ਉਹਦੀ ਨਿੰਦਿਆ ਤੋਂ ਵੀ ਬਚਣਾ ਹੈ। ਇੱਕ ਤਰੀਕਾ ਇਹਦੇ ਤੋਂ ਬਚਣ ਦਾ ਹੈ ਕਿ ਜਿਹੜਾ ਗਲਤ ਆਦਮੀ ਤੁਸੀਂ ਵੇਖਿਆ, ਜੇ ਤੁਸੀਂ ਉਹਦੀ ਬੁਰਾਈ ਦੀ ਵਿਆਖਿਆ ਕਰਨੀ ਹੈ ਤਾਂ ਤੁਸੀਂ ਇਹ ਨੀਅਤ ਲੈ ਕੇ ਨਾ ਕਰੋ ਕਿ ਇਹਦੀ ਭੰਡੀ ਹੋਵੇ, ਇਹਦੀ ਬਦਨਾਮੀ ਹੋਵੇ। ਐਸਾ ਤਰੀਕਾ ਅਪਣਾਓ ਕਿ ਉਹਨੂੰ ਕਿਸੇ ਤਰ੍ਹਾਂ ਤੁਸੀਂ ਸਮਝਾ ਕੇ ਸਿੱਧੇ ਰਾਹ ਤੇ ਪਾ ਦਿਓ, ਫਿਰ ਉਹ ਬੁਰਿਆਈ ਨਹੀਂ ਹੈ, ਫਿਰ ਉਹ ਨਿੰਦਿਆ ਨਹੀਂ ਹੋਵੇਗੀ। ਜੇ ਉਹਨੂੰ ਪਿਆਰ ਨਾਲ ਕਿਸੇ ਤਰੀਕੇ ਦੇ ਨਾਲ, ਡਰ ਦੇ ਨਾਲ ਜਾਂ ਸਮਝਾ ਕੇ ਕਿਸੇ ਤਰੀਕੇ ਨਾਲ ਸਿੱਧੇ ਰਾਹ ਦੀ ਖ਼ਬਰ ਦਿੱਤੀ ਜਾਏ, ਫਿਰ ਉਹਦੇ ਨਿੰਦਿਆ ਨਹੀਂ। ਜੇ ਨਿੰਦਿਆ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਕਰੀਬਨ ਇੱਕ ਚੌਥਾਈ ਜਿਹੜਾ ਭਾਗ ਹੈ ਉਹਦੇ ਵਿੱਚ ਮਨਮੁਖਾਂ ਦੀ ਨਿੰਦਿਆ ਕੀਤੀ ਗਈ ਹੈ। ਔਰ ਨਿੰਦਿਆ ਕਰਨ ਦਾ ਇੱਕ ਸਮਾਂ ਹੁੰਦਾ ਹੈ, ਨਿੰਦਿਆ ਕਰਨ ਦਾ ਅਧਿਕਾਰ ਇਕੱਲੇ ਗੁਰੂ ਕੋਲ ਹੈ, ਕਿਉਂਕਿ ਉਹ ਜਿਹਦੀ ਨਿੰਦਿਆ ਕਰੇਗਾ ਉਹਦਾ ਉਧਾਰ ਕਰਨਾ ਚਾਹੁੰਦਾ, ਉਹਨੂੰ ਸ਼ੁੱਧ ਕਰਨਾ ਚਾਹੁੰਦਾ। ਅਸੀਂ ਜਿਹਦੀ ਨਿੰਦਿਆ ਕਰਾਂਗੇ ਉਹਦੀ ਬਦਨਾਮੀ ਕਰਨਾ ਚਾਹੁੰਦੇ ਹਾਂ, ਉਹਨੂੰ ਨੀਵਾਂ ਦਿਖਾਉਣਾ ਚਾਹੁੰਦੇ ਹਾਂ। ਤੇ ਗੁਰੂ ਜੇ ਕਿਸੇ ਮਨਮੁਖ ਦੀ ਵਿਆਖਿਆ ਕਰੇਗਾ ਨਾ, ਸ਼ਬਦ ਪੜ੍ਹੋ ਬੜੇ ਨੈਗੇਟਿਵ ਨੇ, ਨਿੰਦਿਆ ਨਾਲ ਭਰੇ ਹੋਏ ਲੱਗਦੇ ਨੇ ਕਿ ਮਨਮੁਖ ਇਸ ਤਰ੍ਹਾਂ ਕਰਦਾ ਹੈ, ਬੇਮੁਖ ਇਸ ਤਰ੍ਹਾਂ ਕਰ ਰਿਹਾ ਹੈ, ਉਹਦਾ ਜੀਵਨ ਭ੍ਰਸ਼ਟ ਹੋ ਗਿਆ, ਉਹ ਗਿਆ ਗੁਜ਼ਰਿਆ ਹੋ ਗਿਆ, ਉਹਨੂੰ ਦੰਡ ਮਿਲੇਗਾ, ਪਾਪੀ ਕੋ ਦੰਡ ਦਿਓ, ਇਹ ਜੈਕਾਰ ਕੀ ਉਹ ਧਰਮੀਆਂ ਦਾ, ਤੇ ਕੀ ਇਹ ਪਾਪੀਆਂ ਨਾਲ ਨਫ਼ਰਤ ਹੈ? ਨਹੀਂ, ਪਾਪੀਆਂ ਨੂੰ ਸ਼ੋਟ ਲਾ ਕੇ, ਧੱਕਾ ਲਾ ਕੇ ਜਗਾਉਣ ਦਾ ਯਤਨ ਕੀਤਾ ਗਿਆ ਇਸ ਸ਼ਬਦ ਵਿੱਚ। ਤਾਂ ਸੁਖੀਏ ਕੋ ਪੇਖ ਹੈ ਸਭ ਸੁਖੀਆ, ਕਲਗੀਧਰ ਪਾਤਸ਼ਾਹ ਨੇ ਕਿਹਾ ਭਾਈ ਦਇਆ ਸਿੰਘ ਜੀ, ਜੋ ਕੁਝ ਬੰਦੇ ਦੇ ਅੰਦਰ ਹੁੰਦਾ ਉਹਨੂੰ ਬਾਹਰੋਂ ਦਿਸਣ ਲੱਗ ਪੈਂਦਾ। ਇਸ ਕਰਕੇ ਜੋ ਕੁਝ ਬਾਹਰੋਂ ਦੇਖਣਾ ਚਾਹੁੰਦੇ ਉਹਨੂੰ ਪਹਿਲਾਂ ਅੰਦਰੋਂ ਵੇਖੋ। ਜੋ ਕੁਝ ਬਾਹਰੋਂ ਚਾਹੀਦਾ ਪਹਿਲਾਂ ਅੰਦਰ ਕਰ ਲਵੋ, ਉਹ ਆਪਣੇ ਆਪ ਦਿਸੇਗਾ, ਦੇਖਣਾ ਨਹੀਂ ਪੈਂਦਾ। ਫਿਰ ਤਾਂ ਕਹਿੰਦੇ ਕਬੀਰ ਜੀ ਦਾ ਇੱਕ ਸ਼ਬਦ ਆਉਂਦਾ, ਉਹ ਕਹਿੰਦੇ ਨੇ ਸਾਰਿਆਂ ਤੋਂ ਖਤਰਨਾਕ ਹੈ ਧਰਮ ਰਾਜ, ਉਹਦਾ ਬੜਾ ਡਰ ਹੈ ਸੰਸਾਰ ਦੇ ਲੋਕਾਂ ਨੂੰ। ਧਰਮ ਰਾਜ ਦਾ ਬੜਾ ਡਰ ਹੈ, ਜਮਦੂਤਾਂ ਦਾ ਬੜਾ ਡਰ ਹੈ। ਨਾਮ ਲੈ ਦਿਓ ਅੱਧਾ ਰਹਿ ਜਾਂਦਾ ਬੰਦਾ ਉਸੇ ਵੇਲੇ ਧਰਮ ਰਾਜ। ਤੇ ਸ਼ਿਵਜੀ ਜਿਹੜਾ ਮੌਤ ਦਾ ਦੇਵਤਾ ਹੈ, ਸ਼ਿਵਜੀ ਦਾ ਨਾਮ ਲਵੋ ਲੋਕ ਡਰ ਜਾਂਦੇ ਨੇ। ਕਿਉਂ? ਇਹਨੇ ਤਾਂ ਮਾਰਨਾ ਹੀ ਹੈ, ਹੋਰ ਤੇ ਕੰਮ ਹੀ ਨਹੀਂ। ਇਸ ਦੇਵਤੇ ਦੀ ਡਿਊਟੀ ਬੰਦੇ ਨੂੰ ਮਾਰਨ ਦੀ, ਇੱਕ ਨੇ ਪੈਦਾ ਕੀਤਾ ਇੱਕ ਪਾਲਦਾ ਪਿਆ, ਤੇ ਸ਼ਿਵਜੀ ਦਾ ਤੇ ਨਾਮ ਲੱਗਾ ਹੀ ਹੋਇਆ ਬਦਨਾਮੀ ਵੀ ਮਾਰਦਾ। ਇਸ ਲਈ ਉਸ ਦੇਵਤੇ ਨੂੰ ਫਿਰ ਖੜਾ ਕਰ ਦਿੱਤਾ ਸ਼ਮਸ਼ਾਨ ਘਾਟ ਮਾਰਨ ਵਾਲਾ। ਪੂਜਾ ਵੀ ਕਰਦੇ ਨੇ ਲੋਕ ਉਹਦੀ, ਤਾਂ ਪੂਜਾ ਇਸ ਲਈ ਨਹੀਂ ਕਰਦੇ ਵੀ ਤੁਸੀਂ ਬੜੇ ਚੰਗੇ ਹੋ, ਪੂਜਾ ਇਸ ਲਈ ਕਰਦੇ ਨੇ ਵੀ ਥੋੜੀ ਜਿਹੀ ਕਿਰਪਾ ਕਰਿਆ ਜੇ ਨਾ ਆਇਆ ਜੇ। ਅਜੇ ਮਾਰਨ ਵਾਲਾ ਨਾ ਡਰ ਹੈ, ਡਰ ਤੋਂ ਪੂਜਾ ਹੁੰਦੀ ਹੈ। ਵੈਸੇ ਤਾਂ ਧਾਰਮਿਕ ਜਗਤ ਦਾ 80% ਮਨੁੱਖ ਪੂਜਾ ਡਰ ਕੇ ਕਰਦਾ ਹੈ, ਕੋਈ ਡਰ ਹੈ ਉਹਦੇ ਅੰਦਰ, ਘਬਰਾਇਆ ਹੋਇਆ। ਇੱਕ ਤੁਸੀਂ ਖਿਆਲ ਰੱਖਣਾ, ਬੰਦਾ ਜਿੰਨਾ ਬਾਹਰਲੇ ਪਾਸੋਂ ਲੱਗਦਾ ਨਾ ਗੁਰਦੁਆਰੇ, ਪਹਿਲਾਂ ਉੱਥੇ ਹੱਥ ਧਰਤੀ ਨੂੰ, ਫਿਰ ਇੱਥੇ, ਫਿਰ ਇੱਥੇ, ਫਿਰ ਇੱਧਰ, ਕਿਸੇ ਕੰਮ ਤੋਂ ਡਰਿਆ ਹੋਇਆ ਹੈ, ਕੋਈ ਡਰ ਹੈ ਉਹਦੇ ਅੰਦਰ, ਘਬਰਾਇਆ ਹੈ ਕਿਸੇ ਗੱਲ ਤੋਂ। ਤਾਂ ਕਬੀਰ ਜੀ ਨੇ ਜਿਹੜਾ ਸ਼ਬਦ ਕਿਹਾ, ਕਹਿੰਦੇ ਸ਼ਿਵਜੀ ਬੜਾ ਖਤਰਨਾਕ ਲੱਗਦਾ, ਧਰਮ ਰਾਜ ਬੜਾ ਖਤਰਨਾਕ, ਪਰ ਕਹਿੰਦੇ ਜਦੋਂ ਮੇਰੇ ਅੰਦਰ ਆਨੰਦ ਆ ਗਿਆ ਨਾ, ਮੈਂ ਸ਼ਿਵਜੀ ਨੂੰ ਵੇਖਿਆ ਬੜਾ ਖੁਸ਼ ਨਜ਼ਰ ਆਇਆ, ਖਿੜਿਆ ਹੋਇਆ, ਉਹਦੇ ਵਿੱਚੋਂ ਵੀ ਕੋਈ ਹਾਸਾ ਮੈਨੂੰ ਦਿਸ ਰਿਹਾ ਸੀ। ਧਰਤੀ ਵੀ ਖੁਸ਼ ਨਜ਼ਰ ਆਈ, ਆਕਾਸ਼ ਵੀ ਖੁਸ਼ ਨਜ਼ਰ ਆਇਆ, ਚਾਰੇ ਵੇਦ ਜਿਨ੍ਹਾਂ ਨੂੰ ਪੜ੍ਹ ਪੜ੍ਹ ਕੇ ਪੰਡਿਤ ਵਿਚਾਰੇ ਅੱਕ ਜਾਂਦੇ ਨੇ ਵੀ ਗਲ ਪੈ ਗਿਆ, ਸਲੋਕ ਹੁਣ ਪੜ੍ਹਨੇ ਪੈਣੇ ਨੇ, ਰੋਜ਼ਗਾਰ ਹੈ। ਕਹਿੰਦੇ ਮੈਂ ਜਦੋਂ ਮੇਰਾ ਅੰਦਰ ਖਿੜ ਗਿਆ ਨਾ, ਤੇ ਮੈਂ ਵੇਦਾਂ ਵੱਲ ਵੇਖਿਆ, ਵੇਦ ਵੀ ਖਿੜੇ ਹੋਏ ਸਨ, ਸਾਰਾ ਕੁਝ ਖਿੜ ਗਿਆ। ਬਸੰਤ ਰਾਗ ਦਾ ਸ਼ਬਦ ਹੈ, ਤੁਸੀਂ ਕਈ ਵਾਰੀ ਗੁਰੂ ਕੇ ਰਾਗੀ ਸਿੰਘ ਬੈਠੇ ਨੇ ਬਸੰਤ ਰਾਗ ਵਿੱਚ ਬੜੀ ਵਾਰੀ ਪੜ੍ਹਦੇ, ਤਾਂ ਹੁਣ ਸਮਝ ਕੇ ਪੜ੍ਹਨਾ ਹੋਰ ਆਨੰਦਦਾਇਕ। ਕਬੀਰ ਜੀ ਕਹਿੰਦੇ ਮੌਲੀ ਧਰਤੀ ਜ਼ਮੀਨ ਵੀ ਖੁਸ਼ ਦਿਸਦੀ ਹੈ, ਕਿਉਂਕਿ ਕਬੀਰ ਦਾ ਅੰਦਰ ਖੁਸ਼ ਹੋ ਗਿਆ, ਮੌਲੀ ਦਾ ਅਰਥ ਖਿੜ ਜਾਣਾ। ਮੌਲੀ ਧਰਤੀ, ਮੌਲਿਆ ਆਕਾਸ਼, ਆਕਾਸ਼ ਵੀ ਖੁਸ਼ ਨਜ਼ਰ ਆਉਂਦਾ। ਘੱਟ ਘੱਟ ਮੌਲਿਆ, ਇਹ ਕਿਉਂ ਮੌਲਿਆ, ਕਿਉਂ ਖਿੜਿਆ ਦਿਸਿਆ, ਕਿਉਂਕਿ ਆਤਮ ਪ੍ਰਕਾਸ਼, ਆਤਮ ਪ੍ਰਕਾਸ਼ ਵਿੱਚ ਆ ਗਿਆ, ਮਨ ਖਿੜ ਗਿਆ। ਘੱਟ ਘੱਟ ਮੌਲਿਆ ਆਤਮ ਪ੍ਰਕਾਸ਼, ਦੁਤੀਆ ਮੌਲੇ ਚਾਰ ਵੇਦ, ਚਾਰੇ ਵੇਦ ਵੀ ਖਿੜ ਪਏ। ਨਹੀਂ ਤੇ ਪਤਾ ਹੈ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲੇ ਵਿਚਾਰੇ ਕਿੰਨੇ ਅੱਕੇ ਹੁੰਦੇ ਨੇ, ਬਹੁਤ ਅੱਕੇ। ਇੱਕ ਵਾਰੀ ਮੈਨੂੰ ਮੌਕਾ ਮਿਲਿਆ, ਇੱਕ ਬੜੇ ਵਿਦਵਾਨ ਸਨ, ਉਹਨਾਂ ਨੇ ਕਥਾ ਕੀਤੀ, ਮੇਰੀ ਡਿਊਟੀ ਸੀ ਪਿੰਡ ਵਿੱਚ ਇਹਨੂੰ ਪ੍ਰਸ਼ਾਦਾ ਛਕਾਉਣਾ, ਤਾਂ ਮੈਂ ਵੀ ਉੱਥੇ ਖੜਾ ਸੀ। ਇੱਕ ਸੱਜਣ, ਮੈਂ ਪ੍ਰਸ਼ਾਦਾ ਦਿੱਤਾ, ਇੱਕ ਸਬਜ਼ੀ ਵਾਲਾ ਆ ਗਿਆ, ਤੇ ਕੁਦਰਤੀ ਤੁਹਾਨੂੰ ਪਤਾ ਵੀ ਲੰਗਰ ਦੀ ਮਰਿਆਦਾ ਵਿੱਚ ਕਹਿੰਦੇ ਜੀ ਸਬਜ਼ੀ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ। ਉਹ ਵਿਚਾਰਾ ਕਹਿ ਬੈਠਾ ਸਬਜ਼ੀ ਵਾਲਾ, ਕਹਿੰਦਾ ਸਬਜ਼ੀ ਵਾਹਿਗੁਰੂ, ਇਹ ਤਰੀਕਾ ਹੈ ਵਰਤਾਉਣ ਦਾ। ਤਾਂ ਵਿਦਵਾਨ ਵਿਚਾਰਾ ਸਟੇਜ ਤੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਅੱਕਿਆ ਹੋਇਆ ਸੀ, ਘੰਟਾ ਲਾ ਕੇ ਆਇਆ ਸੀ, ਮਸਾਂ ਗਲੋ ਲੱਥਾ ਸੀ ਕੰਮ, ਫਿਰ ਆਉਂਦਿਆਂ ਕੰਨਾਂ ਵਿੱਚ ਪੈ ਗਿਆ। ਉਹ ਕਹਿੰਦਾ ਉਹ ਮਸਾਂ ਜਾਣ ਛਡਾਈਏ ਵਾਹਿਗੁਰੂ ਤੋਂ, ਫਿਰ ਰੋਟੀ ਖਾਣ ਲੱਗਿਆ, ਫਿਰ ਤੂੰ ਵਾਹਿਗੁਰੂ ਕਹਿ ਦਿੱਤਾ, ਇਹ ਕੀ ਕਰ ਦਿੱਤਾ, ਇਹ ਮਸਾਂ ਗਲੋ ਲਾਇਆ ਕੰਮ। ਤਾਂ ਧਾਰਮਿਕ ਗ੍ਰੰਥ ਪੜ੍ਹਨ ਵਾਲੇ ਧਾਰਮਿਕ ਗ੍ਰੰਥਾਂ ਤੋਂ ਅੱਕੇ ਹੁੰਦੇ ਨੇ, ਬਿਲਕੁਲ ਸੱਚਾਈ ਹੈ, ਕੋਈ ਉਹਨਾਂ ਵਿੱਚ ਲਗਾਵ ਨਹੀਂ ਹੁੰਦਾ। ਤਾਂ ਮੈਂ ਉਸ ਬੰਦੇ ਨੂੰ ਵੇਖ ਕੇ ਹੈਰਾਨ ਹੋ ਗਿਆ, ਉਹਦੇ ਤੋਂ ਬਾਅਦ ਮੈਂ ਪੜ੍ਹਨਾ ਸ਼ੁਰੂ ਕੀਤਾ ਵੀ ਵਿੱਚ ਵੇਖੀਏ ਤੇ ਸਹੀ, ਅੱਕਦੇ ਕਿਉਂ ਨੇ ਇਹਦੇ ਵਿੱਚ, ਇਹ ਕੀ ਕਾਰਨ ਹੈ। ਤਾਂ ਉਹਦਾ ਕਾਰਨ ਸੀ ਬੰਦੇ ਦੀ ਨੀਅਤ ਵਿੱਚ ਫਰਕ ਹੈ, ਧਾਰਮਿਕ ਗ੍ਰੰਥਾਂ ਵਿੱਚ ਕੋਈ ਫਰਕ ਨਹੀਂ ਹੈ। ਬਿਲਕੁਲ ਨਵੇਂ ਨਕੋਰ ਨੇ, ਉਹ ਅਕਾਉਂਦੇ ਨਹੀਂ, ਉਹ ਦੁਖੀ ਨਹੀਂ ਕਰਦੇ ਬੰਦੇ ਨੂੰ, ਉਹ ਤਾਂ ਇੰਨੇ ਰਸਦਾਇਕ ਨੇ ਕਿ ਆਦਮੀ ਕਹਿੰਦਾ ਕਿ ਕਈ ਜਨਮ ਪੜਦਾ ਜਾਵਾਂ, ਪਰ ਕਰੇ ਕੀ, ਆਦਮੀ ਫਸ ਗਿਆ, ਰੋਜ਼ਗਾਰ ਦਾ ਮਸਲਾ ਬਣ ਗਿਆ, ਕਰੇ ਕੀ ਉਹ। ਇਸ ਕਰਕੇ ਇਹ ਰੱਬ ਜਿਹੜਾ ਕਦੀ ਪੰਡਤਾਂ ਦੇ ਵਿਆਖਿਆਕਾਰਾਂ ਦੇ ਵਸ ਵਿੱਚ ਨਹੀਂ ਆਉਂਦਾ, ਉਹਨੂੰ ਪਤਾ ਇਹ ਕਿਵੇਂ ਪੜ੍ਹਦੇ ਨੇ, ਇਹ ਕਿਵੇਂ ਢੋਲ ਵਜਾ ਰਹੇ ਨੇ, ਇਹਨਾਂ ਦੀ ਮਜਬੂਰੀ ਹੋਵੇਗੀ। ਤਾਂ ਕਬੀਰ ਸਾਹਿਬ ਕਹਿੰਦੇ ਪੰਡਤ ਜੀ ਦੇ ਮੱਥੇ ਤੇ ਬੜੇ ਵੱਟ ਪੈਂਦੇ ਨੇ, ਪੜ੍ਹਨ ਲੱਗਿਆਂ ਵੇਦ ਲਾਉਂਦੇ ਨੇ ਚੰਦਨ, ਮੱਥਾ ਗਰਮ ਹੋ ਜਾਂਦਾ। ਕਿਉਂ ਹੁੰਦਾ ਗਰਮ? ਮਨ ਨਹੀਂ ਵਿੱਚ, ਮੱਥਾ ਤਾਂ ਗਰਮ ਹੁੰਦਾ, ਚੰਦਨ ਦੀ ਲੋੜ ਹੀ ਨਹੀਂ ਪਏਗੀ ਜਿੱਦਣ ਅੰਦਰ ਨੀਅਤ ਜਾਗ ਪਏ। ਉਹ ਸ਼ਬਦ ਤੇ ਆਪ ਠੰਡਾ ਕਰ ਦਿੰਦਾ, ਫਿਰ ਨਹੀਂ ਲੋੜ ਪੈਂਦੀ ਮਾਲਿਸ਼ ਦੀ ਬਹੁਤੀ। ਤਾਂ ਦੁਤੀਏ ਮੌਲੇ ਚਾਰ ਵੇਦ, ਚਾਰੇ ਵੇਦ ਵੀ ਖਿੜ ਪਏ, ਕਿਉਂਕਿ ਕਬੀਰ ਸਾਹਿਬ ਖੁਦ ਖਿੜ ਪਏ। ਸਿਮਰਤ ਮੌਲੀ, 27 ਸਿਮਰਤੀਆਂ ਵੀ ਖਿੜ ਪਈਆਂ, ਸਿਉਂ ਕਤੇਬ ਤੇ ਕਤੇਬਾਂ ਵੀ ਸਾਰੀਆਂ ਖਿੜ ਪਈਆਂ। ਸਿਮਰਤ ਮੌਲੀ ਸਿਉਂ ਕਤੇਬ ਸ਼ੰਕਰ ਮੌਲਿਓ ਜੋਗ ਧਿਆਨ, ਸ਼ੰਕਰ ਕਹਿੰਦੇ ਨੇ ਸ਼ਿਵਜੀ ਨੂੰ, ਸ਼ਿਵਜੀ ਵੀ ਖੁਸ਼ ਨਜ਼ਰ ਆ ਰਿਹਾ, ਅੱਜ ਮੌਤ ਵੀ ਅੱਜ ਹੱਸ ਰਹੀ ਹੈ, ਖੁਸ਼ ਲੱਗਦੀ ਹੈ। ਸ਼ੰਕਰ ਮੌਲਿਓ ਜੋਗ ਧਿਆਨ, ਕਬੀਰ ਕੋ ਸਵਾਮੀ ਸਭ ਸਮਾਨ, ਕਬੀਰ ਦਾ ਸਵਾਮੀ ਸਾਰਿਆਂ ਵਿੱਚ ਹੱਸ ਰਿਹਾ, ਖੇਡ ਰਿਹਾ ਹੈ, ਵੇਖ ਰਿਹਾ ਹੈ। ਤਾਂ ਕਿਉਂ ਹੋਇਆ? ਸੁਖੀਏ ਕੋ ਪੇਖ ਹੈ ਸਭ ਸੁਖੀਆ। ਇਸ ਕਰਕੇ ਜਿੱਦਣ ਬੰਦੇ ਦਾ ਅੰਦਰ ਸ਼ੁੱਧ ਹੁੰਦਾ ਹੈ, ਬਾਹਰ ਸਾਰਾ ਕੁਝ ਸ਼ੁੱਧ ਹੋ ਜਾਂਦਾ ਹੈ। ਇਸ ਕਦੀ ਵੀ ਪੈਮਾਨੇ ਨੂੰ ਜੀਵਨ ਵਿੱਚ ਲੈ ਕੇ ਬਹੁਤੇ ਲੋਕ ਤੁਰ ਹੀ ਰਹੇ ਨੇ। ਪਰਿਵਾਰਾਂ ਦੇ ਵਿੱਚ ਬਹੁਤੇ ਲੋਕ ਮੈਂ ਦੇਖੇ, ਉਹ ਕਹਿੰਦੇ ਸਾਰਿਆਂ ਨੂੰ ਠੀਕ ਕਰਨਾ ਹੈ ਫਿਰ ਮੈਂ ਸੁਖੀ ਹੋ ਜਾਵਾਂਗਾ। ਸਾਰੀ ਸਾਰੀ ਉਮਰ ਉਹਨਾਂ ਨੇ ਜੀਵਨ ਬਰਬਾਦ ਕਰ ਲਿਆ ਇਸ ਕੰਮ ਵਿੱਚ, ਮੈਂ ਸਾਰੇ ਠੀਕ ਕਰਾਂਗਾ ਫਿਰ ਮੈਨੂੰ ਸੁੱਖ ਮਿਲੇਗਾ। ਤੇ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ। ਤੇ ਗੁਰੂ ਨਾਨਕ ਸਾਹਿਬ ਤੋਂ ਸਾਰੇ ਨਹੀਂ ਠੀਕ ਹੋਏ, ਖਾਸ ਕਰਕੇ ਪਰਿਵਾਰ ਵਾਲੇ ਨਹੀਂ ਹੁੰਦੇ, ਇਹ ਧਿਆਨ ਰੱਖਣਾ। ਦੂਸਰੇ ਹੋ ਸਕਦੇ ਨੇ, ਭਾਵੁਕ ਨੇ, ਪਿਆਰ ਹੈ ਉਹਨਾਂ ਦਾ, ਕਿਉਂਕਿ ਉਹ ਅਨਸਵਾਰਥੀ ਨੇ। ਪਰਿਵਾਰਕ ਜਿਹੜੇ ਲੋਕ ਨੇ ਸਵਾਰਥੀ ਹੁੰਦੇ, ਉਹਨਾਂ ਦੀ ਇੱਕ ਲੈਣ ਦੇਣ ਹੁੰਦਾ, ਸੰਬੰਧ ਹੁੰਦਾ, ਤਾਂ ਬੜੇ ਘੱਟ ਨੇ। ਲਾਭ ਤਾਂ ਲੈ ਸਕਦੇ ਨੇ ਪਰਿਵਾਰ ਵਾਲੇ, ਰਿਸ਼ਤੇਦਾਰ, ਨੇੜਲੇ ਲੋਕ, ਪਰ ਨਹੀਂ, ਉਹਨਾਂ ਨੇ ਉਸ ਸਰੀਰ ਨੂੰ ਪਹਿਲਾਂ ਦੇਖਿਆ ਹੁੰਦਾ ਬਚਪਨ ਤੋਂ ਲੈ ਕੇ ਕਿਵੇਂ ਦਾ ਸੀ। ਕੁਝ ਸਰੀਰ ਦੇ ਦੋਸ਼ ਨੇ ਉਹ ਵੀ ਉਹਨਾਂ ਦੇਖੇ ਹੁੰਦੇ, ਜਿਸ ਕਰਕੇ ਭਰਮ ਵਿੱਚ ਪੈ ਜਾਂਦੇ ਨੇ। ਤਾਂ ਦੂਸਰੇ ਲਾਭ ਲੈ ਸਕਦੇ ਨੇ, ਉਹਦੇ ਤੋਂ ਇਹ ਫਾਇਦਾ ਉਠਾ ਸਕਦੇ ਨੇ। ਤਾਂ ਇਸ ਤਰ੍ਹਾਂ ਜਦੋਂ ਅੰਦਰ ਦੀ ਦ੍ਰਿਸ਼ਟੀ ਮਿਲ ਜਾਏ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸਕੇ ਭਾਣੇ ਕੋਈ ਨਾ ਭੁੱਲਾ, ਫਿਰ ਨਹੀਂ ਬੰਦੇ ਦਾ ਸਿਰ ਦਰਦ ਹੁੰਦਾ, ਬੜੇ ਪਾਪੀ ਹੋ ਗਏ, ਭਾਵੇਂ ਸਾਰੀ ਦੁਨੀਆ ਹੋ ਜਾਏਗਾ, ਤਾਂ ਕੀ ਹੈ, ਉਹਨੂੰ ਕੋਈ ਪਰਵਾਹ ਨਹੀਂ ਹੈ। ਕਿਉਂਕਿ ਉਹਨੇ ਪਾਪ ਨੂੰ ਪੁੰਨ ਵਿੱਚ ਬਦਲ ਕੇ ਵੇਖਣ ਦੀ ਕੀਮੀਆਂ ਸਿੱਖ ਲਈ ਹੈ, ਪਾਪੀ ਦੇ ਵਿੱਚੋਂ ਰੱਬ ਨੂੰ ਕਿਵੇਂ ਵੇਖਣਾ। ਮਸਲਾ ਬੜਾ ਔਖਾ ਹੈ, ਕਈਆਂ ਦੀ ਪਕੜ ਵਿੱਚ ਅਜੇ ਨਹੀਂ ਆਏਗਾ। ਤਾਂ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਕਿ ਲਗਾਤਾਰ ਸੁਣਿਆ ਜਾਏ, ਇੱਕ ਸਾਲ ਡੇਢ ਸਾਲ ਤੱਕ, ਫਿਰ ਇਹ ਚੀਜ਼ਾਂ ਪਕੜ ਵਿੱਚ ਆ ਸਕਦੀਆਂ। ਤਾਂ ਸਤਿਗੁਰੂ ਨੇ ਅੱਜ ਬਚਨ ਕੀਤੇ, ਗੁਰੂ ਅੰਗਦ ਦੇਵ ਜੀ ਨੇ, ਉਹ ਕਹਿੰਦੇ ਆਪ ਉਪਾਏ ਨਾਨਕਾ, ਇਸ ਸਾਰੀ ਸ੍ਰਿਸ਼ਟੀ ਨੂੰ ਉਹਨੇ ਆਪ ਪੈਦਾ ਕੀਤਾ, ਆਪੇ ਰੱਖੇ ਵੇਕ। ਵੇਕ ਦਾ ਮਤਲਬ ਹੈ ਵੱਖਰੇ ਵੱਖਰੇ ਕਰ ਦਿੱਤਾ, ਉਹਨਾਂ ਵਿੱਚ ਇੱਕ ਪਾ ਦਿੱਤਾ ਫਰਕ ਕਿ ਇਹ ਮੈਂ ਹਾਂ, ਇਹ ਤੂੰ ਹੈ, ਇਹ ਤੀਸਰਾ ਹੈ, ਇਹ ਚੌਥਾ ਹੈ, ਅਸਲ ਵਿੱਚ ਕੋਈ ਵੀ ਨਹੀਂ ਹੈ, ਇੱਥੇ ਹੈ ਹੀ ਕੋਈ ਨਹੀਂ, ਬਸ ਇੱਕੋ ਹੀ ਹੈ। ਮਿੱਟੀ ਵੰਡ ਦਿੱਤੀ ਹੈ, ਜਿਵੇਂ ਇੱਕ ਮਣ ਮਿੱਟੀ ਸੀ, ਕਿਲੋ ਕਿਲੋ ਕਰ ਦਿਓ, ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਰ। ਤਾਂ ਕਿਲੋ ਕਿਲੋ ਕਰ ਦਿਓ ਤਾਂ ਉਹ ਇੱਕ ਇੱਕ ਕਿਲੋ ਹੋ ਗਈ, ਤਾਂ ਇੱਧਰ ਪੰਜਾਹ ਪੰਜਾਹ ਸੱਠ ਸੱਠ ਕਿਲੋ ਕਰ ਦਿੱਤੀ ਮਿੱਟੀ। ਮਿੱਟੀ ਵਿੱਚ ਭਰਮ ਪਾ ਦਿੱਤਾ ਕਿ ਮੈਂ ਹਾਂ, ਇਹ ਪਿਓ ਹੈ, ਇਹ ਪੁੱਤਰ ਹੈ, ਪੋਤਰਾ ਹੈ, ਬਸ 80-80 ਕਿਲੋ। ਚਲੋ ਹੁਣ ਜਿਹੜੇ ਜ਼ਿਆਦਾ ਜਿਨ੍ਹਾਂ ਨੂੰ ਖਾਣ ਪੀਣ ਲਈ ਮਿਲ ਜਾਂਦਾ, 100-150 ਵਾਲੇ ਵੀ ਹੋਣਗੇ, ਉਹ ਮਿੱਟੀ ਵੱਖਰੀ ਵੱਖਰੀ ਕਰ ਦਿੱਤੀ। ਮੈਂ ਆਮ ਕਹਿ ਰਿਹਾ ਵੀ ਗਰੀਬ ਆਦਮੀ ਜਿਵੇਂ ਆਪਣੇ ਵਰਗੇ ਚਲੋ 70-80 ਕਿਲੋ ਦੀ ਮਿੱਟੀ ਹੈ ਤਾਂ ਉਸ ਮਿੱਟੀ ਦੇ ਅੰਦਰ ਇੱਕ ਭਰਮ ਪਾ ਦਿੱਤਾ ਕਿ ਇਹ ਮੈਂ ਹਾਂ, ਇਹ ਤੂੰ ਹੈ, ਇਹ ਗਰੀਬ ਹੈ, ਇਹ ਅਮੀਰ ਹੈ, ਇਹ ਵੱਡਾ ਹੈ, ਛੋਟਾ ਹੈ। ਇਹਦੇ ਨਾਲ ਉਹਨੇ ਸੰਸਾਰ ਦੀ ਖੇਡ ਵੇਖਣੀ ਸੀ, ਆਪਸ ਵਿੱਚ ਪੜਾਉਣਾ ਸੀ, ਉਹਨੇ ਦੋ ਟੀਮਾਂ ਖਿਡਾਉਣੀਆਂ ਸਨ, ਰੈਫਰੀ ਤਾਂ ਆਪ ਹੈ, ਉਹਨੇ ਇਨਾਮ ਵੰਡਦਾ ਹੁੰਦਾ ਬਾਅਦ ਵਿੱਚ ਕਿਹੜਾ ਹਾਰ ਗਿਆ ਕਿਹੜਾ, ਤੇ ਟੀਮ ਵਾਲੇ ਤਾਂ ਖੇਡਦੇ ਨੇ, ਜਿਹੜੇ ਆਲੇ ਦੁਆਲੇ ਉਹਨਾਂ ਦਾ ਜ਼ਿਆਦਾ ਜ਼ੋਰ ਲੱਗਦਾ ਹੈ, ਟੀਮ ਵਾਲੇ ਤਾਂ ਖੇਡਦੇ ਤਾਂ ਵੇਖਣ ਵਾਲੇ ਹੋਰ ਵੀ ਜ਼ੋਰ ਲਾਉਂਦੇ ਵੀ ਤਕੜਾ ਹੋ ਬਸ ਲੈ ਗਿਆ। ਤਾਂ ਇਸ ਤਰ੍ਹਾਂ ਜਦੋਂ ਸੰਸਾਰ ਵਿੱਚ ਤੇ ਖੇਡ ਵਿੱਚ ਜਿਹਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ, ਇਹਦੇ ਵਿੱਚ ਜਦੋਂ ਦੋ ਟੀਮਾਂ ਭਿੜਦੀਆਂ ਨੇ ਨਾ, ਦੋ ਬੰਦੇ ਆਪਸ ਵਿੱਚ ਖੇਂਦੇ ਨੇ ਵਿਰੋਧੀ, ਤੇ ਆਲੇ ਦੁਆਲੇ ਵਾਲੇ ਰਿਸ਼ਤੇਦਾਰ ਕਹਿੰਦੇ ਵੀ ਤਕੜੇ ਹੋਵੋ ਮੈਂ ਤੇਰੇ ਵੱਲ ਹਾਂ, ਦੂਸਰੇ ਕਹਿੰਦੇ ਮੈਂ ਤੇਰੇ ਵੱਲ, ਤੇ ਉਹ ਬੈਠਾ ਵੇਖਾ ਵੱਖ ਅਕੇਲਾ, ਉਹ ਵੇਂਦਾ ਵੀ ਇਹ ਮੂਰਖ ਕਿਵੇਂ ਭਿੜੀ ਜਾਂਦੇ ਨੇ, ਐ ਤੇ ਕੱਖ ਵੀ ਨਹੀਂ ਇਹਨਾਂ ਕੋਲ, ਸਭ ਤੋੜ ਦਿਆਂਗਾ ਇੱਕ ਪਲ ਵਿੱਚ, ਸਾਰੇ ਵਿਦਾ ਹੋ ਜਾਣਗੇ, ਕੋਈ ਪਹਿਲਾਂ ਵਿਦਾ ਹੋ ਗਿਆ ਉਹਨੂੰ ਦੂਜੇ ਛੱਡ ਆਉਣਗੇ ਸ਼ਮਸ਼ਾਨ ਘਾਟ ਵਿੱਚ, ਉਹਨਾਂ ਨੂੰ ਪਿੱਛੋਂ ਛੱਡਣ ਵਾਲੇ ਆ ਜਾਣਗੇ, ਉਹਨਾਂ ਨੂੰ ਛੱਡਣ ਵਾਲੇ ਪਿੱਛੇ ਹੋਰ ਹੋਣਗੇ। ਤਾਂ ਇਹ ਖੇਡ ਉਹ ਖੇਡਦਾ ਰਹਿੰਦਾ, ਆਪੇ ਰੱਖੇ ਵੇਕ, ਮੰਦਾ ਕਿਸ ਨੂੰ ਆਖੀਐ, ਜਾਂ ਸਾਹਿਬ ਜਾਂ ਸਭਨਾ ਸਾਹਿਬ ਏਕ। ਹੁਣ ਕਿਹਨੂੰ ਆਪਾਂ ਮਾੜਾ ਕਹੀਏ, ਸਾਰਿਆਂ ਦਾ ਸਾਹਿਬ ਇੱਕੋ ਹੈ, ਸਾਰਿਆਂ ਦਾ, ਇਹ ਦ੍ਰਿਸ਼ਟੀ ਭਾਈ ਕਨੱਈਆ ਜੀ ਦੀ ਦ੍ਰਿਸ਼ਟੀ ਹੈ। ਹੁਣ ਕਿਹਨੂੰ ਮਾੜਾ ਕਹੀਏ, ਕਿਸ ਨੂੰ ਚੰਗਾ ਕਹੀਏ, ਭਾਵ ਇੱਕ ਦ੍ਰਿਸ਼ਟੀ ਬਣ ਜਾਂਦੀ ਜਿੱਥੇ ਮਾੜੇ ਤੇ ਚੰਗੇ ਦੀ ਜਿਹੜੀ ਸੋਚ ਹੈ ਉਹਨੂੰ ਰਾਹ ਮਿਲ ਜਾਂਦਾ ਹੈ। ਕਿਵੇਂ ਹੁਣ ਅਸੀਂ ਵਰਤਣਾ ਸੰਸਾਰ ਦੇ ਅੰਦਰ, ਸਭਨਾ ਸਾਹਿਬ ਏਕ ਹੈ, ਵੇਖੇ ਧੰਦਾ ਲਾਏ, ਸਾਰਿਆਂ ਨੂੰ ਧੰਦੇ ਵਿੱਚ ਲਾ ਦਿੰਦਾ ਹੈ, ਕਿਸੇ ਥੋੜਾ ਕਿਸੇ ਅਗਲਾ, ਕਈਆਂ ਨੂੰ 100 ਦੇ ਨੋਟ ਦਿੰਦਾ, ਕਈਆਂ ਨੂੰ 500 ਦੇ, ਕਈਆਂ ਨੂੰ 1000 ਦੇ, ਉਹਦੀ ਨਜ਼ਰ ਵਿੱਚ ਉਹ ਕਾਗਜ਼ ਹੀ ਹੈ, ਪਰ 1000 ਵਾਲਾ ਥੋੜਾ ਜਿਹਾ ਵੱਡਾ ਲੱਗਦਾ ਆਪਣੇ ਆਪ ਨੂੰ, 100 ਵਾਲਾ ਥੋੜਾ ਜਿਹਾ ਕਮਜ਼ੋਰ ਦਿਸਦਾ, ਉਹਨੂੰ ਭਰਮ ਪੈ ਜਾਂਦਾ। ਤਾਂ ਅੱਗੇ ਇੱਕ ਬੜਾ ਲੰਮਾ ਵਿਸ਼ਾ ਹੈ ਕਿ ਆਵੇਂ ਨੰਗੇ ਜਾਹੇ ਨੰਗੇ, ਵਿਚੇ ਕਰੇ ਵਿਥਾਰ, ਆਉਣ ਜਾਣ ਦਾ ਜਿਹੜਾ ਸਿਲਸਿਲਾ ਹੈ ਬਿਲਕੁਲ ਖਾਲੀ, ਪਰ ਇੱਥੇ ਬੰਦਾ ਖਿਲਾਰਾ ਇੰਨਾ ਪਾ ਲੈਂਦਾ ਤੇ ਸੱਚ ਸਮਝ ਲੈਂਦਾ, ਭਰਮ ਵਿੱਚ ਪੈ ਜਾਂਦਾ, ਖੁਆਰ ਹੁੰਦਾ। ਇਹ ਵਿਸ਼ਾ ਸਮਾਂ ਮੰਗਦਾ, ਸਵੇਰੇ ਆਪਾਂ ਇਹਨੂੰ ਵਿਚਾਰਾਂਗੇ। ਹੁਣ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਦਾ ਸਾਂਝ ਪਾਈਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ ਵਾਹਿਗੁਰੂ ਵਾਹਿ